सतगुरु नमः, श्री गुरुदेव नमः, दास दोनों हाथ जोड़ के संगत के चरणा च मथा टेकते हुए अपने गुनाह की माफी लई अरदास बेनती करता है। संगत की समर्था है बख्शन की, बख्शन की कृपालता करो, संगत के बख्शे नूं गुरु साहब भी बख्श देंदे हन। सिमर सिमर स्वामी प्रभ अपना, निकट ना आवे जाल। जान दा पाव है मौत। इस जगत दे विच असी मौत किस नूं कहंदे हां? जदों कोई जीवात्मा इस लोक दे विच किसी भी पिंजरे दे अंदर आकर के प्रगट हुंदी है, उसनू एक प्राण शक्ति दित्ती जांदी है, जिसनू असी प्राण वायु कहंदे हां, जिस दे नाल उस पिंजरे दे अंदर रह करके वो अपने संसार दा कार व्यवहार करदी है। जदों ए जीवात्मा इस प्राण वायु नूं लै करके उस पिंजरे चों निकल जांदी है, असी कहंदे हां कि मौत आ गई है। इस तुक दे विच गुरु साहब स्पष्ट करदे हां रूहानियत दी मौत केड़ी है, और गुरु साहब जड़ी सिमरन दी गल कर रहे हां, इस सिमरन लफज दे नाल इस शब्द दे राही गुरु साहब अज दे मजमून नूं स्पष्ट करनगे। सिमरन किस नूं किया जांदा है, इस दी करण दी ठीक विधि केड़ी है, किसने सिमरन करना है, और किस तरीके दे नाल किस जगह इस दा सिमरन करके किस नूं सिमर के असी इस दे फल नूं प्राप्त कर सकते हां। पहले फल दी गल गुरु साहब इस तुक दे विच करदे ने कि मौत नहीं आंदी। मौत दा की भाव है? रूहानियत दे विच जदो जीवात्मा एक पिंजरे तो दूसरे पिंजरे दे विच और दूसरे तो तीसरे इस तरीके दे नाल बार बार कढ़ी और पाई जांदी है, इस नूं रूहानियत दी मौत कही जांदी है। कि बार बार यानी कि 84 लाख पिंजरिया दे विच ए जीवात्मा दा भ्रमण जड़ा है, ए मौत है। ते गुरु साहब कहंदे ने कि जड़े सिमरन करदे ने, किस तरीके दे नाल गुरु साहब अगे स्पष्ट करनगे, सिमरन करके वो इस मौत तो बच सकते ने। ए जाम उस दे निकट नहीं आता, मौत उसनू प्राप्त नहीं हुंदी। यानी कि सिमरन करन वालियां दा भी आखरी समय आंदा है, जदों प्राण शक्ति दे करके पूरी करके ए जीवात्मा पिंजरे चो निकलदी है। पर गुरु साहब स्पष्ट करदे ने कि 84 दे विच उसनू भ्रमण नहीं करना पैंदा, यानी कि वो उसकी आखरी मौत है। मरण तो पहले ही अगर सिमरन दे विच मर गया तो उसनू फिर दोबारा तो जन्म और मरण दे विच बार बार यानी कि जम दे नजदीक नहीं जाना पैंदा, आखिर जम ही कटदे ने अगर जीवात्मा सिमरन नहीं करदी। तां हुण सिमरन जड़ा है रूहानियत दे विच की भाव लै करके आंदा है, इस जगत दे विच जदों जीवात्मा इस मनुखे जन्म दे विच इस पिंजरे दे विच आंदी है, ते हर पिंजरे दे विच जिस तरीके दे नाल मन उस दे नाल लगा रखिया गया है, किस लई? कार व्यवहार करन वास्ते। ए कार व्यवहार जो कुछ भी करदा है ए मन करदा है। एक कार नूं स्कूटर नूं या किसी मशीन नूं असी चलाना चाहते हां ते सानू ऊर्जा दी लोड़ है, साधन दी लोड़ है, यानी कि पेट्रोल पावांगे गड्डी दे विच ते गड्डी चलेगी। हुण पेट्रोल प्राप्त करन वास्ते सानू सारे ही काम करने पैंदे ने, सारियां विधियां अपनानियां पैंदियां। उसे तरीके दे नाल ਇਹ ਮਨ ਰੂਪੀ ਜਿਹੜੀ ਮਸ਼ੀਨ ਹੈ ਇਹ ਜਦੋਂ ਕੰਮ ਕਰਨਾ ਚਾਹੁੰਦੀ ਹੈ ਇਸ ਨੂੰ ਤਾਕਤ ਦੀ ਲੋੜ ਹੈ, ਪੈਟਰੋਲ ਦੀ ਲੋੜ ਹੈ, ਊਰਜਾ ਦੀ ਲੋੜ ਹੈ। ਹੁਣ ਇਹ ਊਰਜਾ ਕਿੱਥੋਂ ਲਏਗੀ? ਇਸ ਨੇ ਊਰਜਾ ਲੈਣੀ ਹੈ ਆਪਣੀ ਤੋਂ ਸੂਖਸ਼ਮ, ਯਾਨੀ ਕਿ ਇਸ ਤੋਂ ਸੂਖਸ਼ਮ ਬੁੱਧੀ ਹੈ ਔਰ ਬੁੱਧੀ ਤੋਂ ਸੂਖਸ਼ਮ ਆਤਮਾ ਹੈ। ਆਤਮਾ ਭਰਪੂਰ ਹੈ, ਭੰਡਾਰ ਹੈ, ਮੌਜੂਦ ਹੈ, ਉਸਦੇ ਵਿੱਚ ਪੂਰੀ ਊਰਜਾ ਮੌਜੂਦ ਹੈ ਇਹ ਸੰਸਾਰ ਦੇ ਕਾਰ ਵਿਵਹਾਰ ਔਰ ਆਪਣਾ ਕੰਮ ਕਰਨ ਵਾਸਤੇ, ਯਾਨੀ ਕਿ ਉਹ ਪਰਮਾਤਮਾ ਦੀ ਬੂੰਦ ਹੈ ਸਮੁੰਦਰ ਰੂਪੀ ਦੀ, ਅਖੁੱਟ ਭੰਡਾਰ ਉਸਦੇ ਅੰਦਰ ਮੌਜੂਦ ਹੈ। ਤੇ ਇਸਦਾ ਭਾਵ ਕੀ ਹੈ ਕਿ ਮਨ ਦੇ ਅੰਦਰ ਆਪਣੀ ਕੋਈ ਤਾਕਤ ਨਹੀਂ, ਕੋਈ ਸਮਰੱਥਾ ਨਹੀਂ, ਇਹ ਇੱਕ ਮਸ਼ੀਨ ਦੇ ਦਿੱਤੀ ਗਈ ਹੈ ਕਾਰ ਵਿਵਹਾਰ ਕਰਨ ਵਾਸਤੇ। ਅਗਰ ਇਹ ਮਸ਼ੀਨ ਨਾ ਹੋਵੇ ਇਹ ਜੀਵਾਤਮਾ ਕਿਸੇ ਵੀ ਪਿੰਜਰੇ ਦੇ ਵਿੱਚ ਰਹਿ ਕਰਕੇ ਕਾਰ ਵਿਵਹਾਰ ਕਰ ਸਕਦੀ ਹੀ ਨਹੀਂ। ਯਾਨੀ ਕਿ ਇੱਕ ਸਾਧਨ ਦਿੱਤਾ ਗਿਆ ਹੈ, ਗੁਰੂ ਸਾਹਿਬਾਂ ਨੇ ਪਿੱਛੇ ਸਪਸ਼ਟ ਕੀਤਾ ਸੀ ਕਿ ਸਾਧਨ ਦਾ ਅਗਰ ਅਸੀਂ ਸਦਉਪਯੋਗ ਕਰੀਏ ਤੇ ਸਾਨੂੰ ਉਸਦੇ ਫਲ ਦੀ ਪ੍ਰਾਪਤੀ ਹੁੰਦੀ ਹੈ, ਅਗਰ ਦੁਰਉਪਯੋਗ ਕਰੀਏ ਤੇ ਅਸੀਂ ਉਹ ਮੌਤ ਦੀ ਤਰਫ ਯਾਨੀ ਕਿ ਨੁਕਸਾਨ ਦੀ ਤਰਫ ਚਲੇ ਜਾਂਦੇ ਹਾਂ। ਉਸੇ ਤਰੀਕੇ ਦੇ ਨਾਲ ਅਗਰ ਇਹ ਮਨ ਰੂਪੀ ਮਸ਼ੀਨ ਦਾ ਅਸੀਂ ਠੀਕ ਇਸਤੇਮਾਲ ਕਰੀਏ ਤੇ ਸਾਨੂੰ ਬਹੁਤ ਸਾਰੇ ਲਾਭ ਪ੍ਰਾਪਤ ਹੋ ਸਕਦੇ ਨੇ, ਔਰ ਅਗਰ ਇਸਦਾ ਦੁਰਉਪਯੋਗ ਕਰੀਏ ਜਿਹੜਾ ਕਿ ਅਸੀਂ ਅਨੰਤ ਕਾਲ ਤੋਂ ਇਸ ਮਸ਼ੀਨ ਦਾ ਦੁਰਉਪਯੋਗ ਕਰ ਰਹੇ ਹਾਂ, ਇਹੀ ਕਾਰਨ ਹੈ ਕਿ ਇਸਦਾ ਅੰਤ ਜਿਹੜਾ ਹੈ ਸਾਨੂੰ ਬਾਰ ਬਾਰ ਜਨਮ ਔਰ ਮਰਨ ਯਾਨੀ ਕਿ ਦੁੱਖ ਦੇ ਵਿੱਚ ਸਾਨੂੰ ਭਰਮਣ ਕਰਨਾ ਪੈਂਦਾ ਹੈ। ਤੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਹ ਪੈਟਰੋਲ ਜਿਹੜਾ ਹੈ ਇਹ ਊਰਜਾ ਜਿਹੜੀ ਹੈ ਆਤਮਾ ਤੋਂ ਲੈ ਕਰਕੇ ਇਹ ਮਸ਼ੀਨ ਯਾਨੀ ਕਿ ਮਨ ਕੰਮ ਕਰਦਾ ਹੈ, ਇਸ ਸੰਸਾਰ ਦਾ ਕਾਰ ਵਿਵਹਾਰ ਕਰਦਾ ਹੈ। ਹੁਣ ਦੋਨੋਂ ਹੀ ਵਸਤੂਆਂ ਅੰਤਰ ਦੇ ਵਿੱਚ ਮੌਜੂਦ ਨੇ, ਮਨ ਵੀ ਮੌਜੂਦ ਹੈ ਆਤਮਾ ਵੀ ਮੌਜੂਦ ਹੈ, ਦੋਨਾਂ ਨੇ ਹੀ ਸਿਮਰਨ ਕਰਨਾ ਹੈ, ਦੋਨਾਂ ਨੇ ਹੀ ਸੁੱਖ ਨੂੰ ਪ੍ਰਾਪਤ ਕਰਨਾ ਹੈ, ਦੋਨੋਂ ਹੀ ਸੁੱਖ ਚਾਹੁੰਦੇ ਨੇ। ਅਗਰ ਕਿਸੇ ਨੂੰ ਪੁੱਛੀਏ ਵੀ ਤੂੰ ਕੀ ਚਾਹੁੰਦਾ ਤੇ ਉਹ ਕਹੇਗਾ ਵੀ ਮੈਂ ਸੁਖੀ ਹੋਣਾ ਚਾਹੁੰਦਾ, ਸਦਾ ਲਈ ਸੁੱਖ ਪ੍ਰਾਪਤ ਕਰਨਾ ਚਾਹੁੰਦਾ। ਯਾਨੀ ਕਿ ਸਦਾ ਲਈ ਸੁੱਖ ਪ੍ਰਾਪਤ ਕੌਣ ਕਰਨਾ ਚਾਹੁੰਦਾ? ਸਦਾ ਰਹਿਣ ਵਾਲੀ ਚੀਜ਼ ਕਿਹੜੀ ਹੈ? ਨਿੱਤ ਰਹਿਣ ਵਾਲੀ ਵਸਤੂ ਉਹ ਅਕਾਲ ਪੁਰਖ, ਉਸਦਾ ਨਾਮ ਸ਼ਬਦ ਕੀਰਤਨ ਅਕਟ ਕਥਾ ਉਹੀ ਹੈ, ਉਸਦੇ ਵਿੱਚ ਕੋਈ ਫੇਰ ਬਦਲ ਨਹੀਂ ਹੈ, ਉਹਦੇ ਵਿੱਚ ਕਾਲ ਦਾ ਕੋਈ ਪ੍ਰਭਾਵ ਨਹੀਂ। ਉਸਨੂੰ ਪ੍ਰਾਪਤ ਕਰਕੇ ਹੀ ਇਹ ਜੀਵਾਤਮਾ ਸਦਾ ਲਈ ਸੁਖੀ ਹੋ ਸਕਦੀ ਹੈ। ਪਰ ਉਸ ਤੋਂ ਪਹਿਲੇ ਅਸੀਂ ਕੀ ਦੇਖਦੇ ਹਾਂ, ਇਸ ਜਗਤ ਦੇ ਵਿੱਚ ਬਹੁਤ ਸਾਰੀਆਂ ਵਸਤੂਆਂ ਔਰ ਸੰਬੰਧਾਂ ਨੂੰ ਅਸੀਂ ਪ੍ਰਾਪਤ ਕਰਦੇ ਹਾਂ ਇਸ ਮਸ਼ੀਨ ਦੇ ਜ਼ਰੀਏ। ਕਾਰਨ ਕੀ ਸੀ ਕਿ ਅਸੀਂ ਪ੍ਰਾਪਤ ਤਾਂ ਕਰਨਾ ਚਾਹੁੰਦੇ ਹਾਂ ਸੁੱਖ, ਪਰ ਸਾਨੂੰ ਇਸ ਸੁੱਖ ਦਾ ਪਤਾ ਨਹੀਂ ਵੀ ਕਿਸ ਤਰੀਕੇ ਦੇ ਨਾਲ ਅਸੀਂ ਸੁੱਖ ਪ੍ਰਾਪਤ ਕਰਨਾ ਹੈ ਔਰ ਕਿਸਦੇ ਵੀ ਸਾਨੂੰ ਪੂਰਨ ਜੋ ਹੈ ਉਪਲਬਧੀ ਹੋ ਸਕਦੀ ਹੈ। ਤੇ ਅਸੀਂ ਇਹਨਾਂ ਵਸਤੂਆਂ ਔਰ ਸੰਬੰਧਾਂ ਦੇ ਵਿੱਚ ਸੁੱਖ ਦੀ ਤਲਾਸ਼ ਕਰਦੇ ਹਾਂ ਇਸ ਮਸ਼ੀਨ ਦੀ ਸੰਗਤ ਕਰਕੇ, ਔਰ ਇੱਕ ਇੱਕ ਕਰਕੇ ਅਸੀਂ ਇਕੱਤਰਿਤ ਕਰਦੇ ਜਾਂਦੇ ਹਾਂ। ਜਦੋਂ ਸਾਨੂੰ ਸੁੱਖ ਨਹੀਂ ਮਿਲਦਾ ਤੇ ਅਸੀਂ ਇੱਕ ਪਹਿਲੀ ਨੂੰ ਛੱਡ ਕੇ ਦੂਸਰੀ ਨੂੰ ਧਾਰਨ ਕਰਦੇ ਹਾਂ। ਇਸ ਤਰੀਕੇ ਦੇ ਨਾਲ ਅਨੰਤ ਕਾਲ ਤੋਂ ਅਸੀਂ ਇਹ ਸਾਰੀਆਂ ਜੜ ਚੇਤਨ ਵਸਤੂਆਂ ਔਰ ਸੰਬੰਧਾਂ ਨੂੰ ਇਕੱਤਰਿਤ ਕਰੀ ਜਾ ਰਹੇ ਹਾਂ। ਕਾਰਨ ਇੱਕੋ ਹੀ ਹੈ, ਸੁੱਖ ਦੀ ਤਲਾਸ਼, ਸਦਾ ਲਈ ਸੁਖੀ ਹੋ ਜਾਣਾ। ਔਰ ਸਦਾ ਲਈ ਸੁਖੀ ਉਦੋਂ ਹੀ ਹੋ ਸਕਦੇ ਆ ਜਦੋਂ ਕਿ ਇਹ ਬੂੰਦ ਜਿਹੜੀ ਹੈ ਆਪਣੇ ਮੂਲ ਦੇ ਵਿੱਚ ਯਾਨੀ ਕਿ ਸਮੁੰਦਰ ਦੇ ਵਿੱਚ ਸਮਾ ਜਾਏ। ਅਗਰ ਬਾਰਿਸ਼ ਦੇ ਰੂਪ ਦੇ ਵਿੱਚ ਆ ਕਰਕੇ ਪਹਾੜਾਂ ਤੇ ਨਦੀਆਂ ਦਾ ਰੂਪ ਲੈ ਕਰਕੇ ਮੈਦਾਨਾਂ ਦੇ ਵਿੱਚ ਭਰਮਣ ਕਰਦੀ ਹੈ, ਕਿਤਨੀ ਚੀਖ ਪੁਕਾਰ ਕਰਦੀ ਹੈ, ਪਰ ਇਸ ਨੂੰ ਸ਼ਾਂਤੀ ਨਹੀਂ ਮਿਲਦੀ। ਸ਼ਾਂਤੀ ਕਦੋਂ ਮਿਲਦੀ ਹੈ? ਜਦੋਂ ਇਹ ਦਰਿਆ ਸਾਰਾ ਰਸਤਾ ਤੈਅ ਕਰਕੇ ਸਮੁੰਦਰ ਦੇ ਵਿੱਚ ਲੀਨ ਹੋ ਜਾਂਦੇ ਨੇ, ਉਸੀ ਦਾ ਰੂਪ ਹੋ ਜਾਂਦੇ ਨੇ, ਫਿਰ ਇਸਦਾ ਸਾਰਾ ਹੀ ਜਿਹੜਾ ਉਹ ਦੁੱਖ ਔਰ ਰੋਗ ਹੈਗਾ ਉਹ ਕੱਟਿਆ ਜਾਂਦਾ, ਉਹ ਅਥਾਹ ਸਮੁੰਦਰ ਦਾ ਰੂਪ ਹੋ ਜਾਂਦਾ, ਫਿਰ ਅਸੀਂ ਉਸ ਨੂੰ ਇਸ ਤੋਂ ਅਲੱਗ ਨਹੀਂ ਕਰ ਸਕਦੇ। ਯਾਨੀ ਕਿ ਅਗਰ ਇਹ ਜੀਵਾਤਮਾ ਜਿਹੜੀ ਹੈ ਸੁੱਖ ਨੂੰ ਤਲਾਸ਼ ਕਰ ਰਹੀ ਹੈ ਤੇ ਇਸ ਮਸ਼ੀਨ ਦੇ ਜ਼ਰੀਏ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਸੀਂ ਅਗਰ ਸੁੱਖ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਮੂਲ ਦੇ ਵਿੱਚ ਸਮਾਉਣਾ ਪਏਗਾ। ਸਾਡਾ ਮੂਲ ਕਿਹੜਾ? ਮੇਰਾ ਮੈਂ ਕੀ ਹੈ? ਮੇਰਾ ਮੈਂ ਪਰਮਾਤਮਾ ਅਕਾਲ ਪੁਰਖ ਹੈ ਔਰ ਅਸੀਂ ਉਸਦੇ ਅੰਸ਼ ਹਾਂ, ਸਦਾ ਰਹਿਣ ਵਾਲੇ ਆ। ਅਨਿੱਤ ਵਸਤੂ ਔਰ ਸੰਬੰਧ ਜਿਹੜੇ ਨੇ ਇਹਨਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਔਰ ਕਾਰਨ ਕੀ ਹੈ ਕਿ ਅਸੀਂ ਇਹਨਾਂ ਦੇ ਨਾਲ ਸੰਬੰਧ ਬਣਾ ਲਿਆ, ਇਹਨਾਂ ਦੇ ਨਾਲ ਮਮਤਾ ਪਾ ਲਈ, ਇਹਨਾਂ ਦੇ ਨਾਲ ਪਿਆਰ ਬਣਾ ਲਿਆ, ਇਸੀ ਕਾਰਨ ਅਸੀਂ ਜਨਮ ਔਰ ਮਰਨ ਦੇ ਦੁੱਖ ਦੇ ਵਿੱਚ ਬਾਰ ਬਾਰ ਆਉਂਦੇ ਹਾਂ। ਸੋ ਇਹ ਮਸ਼ੀਨ ਜਿਹੜੀ ਹੈ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ, ਇਹਦਾ ਕੋਈ ਦੋਸ਼ ਨਹੀਂ, ਕੋਈ ਬੇਈਮਾਨੀ ਨਹੀਂ। ਕਾਰਨ ਕੀ ਹੈ ਕਿ ਇਹ ਹਰ ਕੰਮ ਨੂੰ ਅੱਛੇ ਤਰੀਕੇ ਨਾਲ ਕਿਉਂ ਕਰਦੀ ਹੈ? ਕਿਉਂਕਿ ਇਹ ਵੀ ਸੁੱਖ ਦੀ ਤਲਾਸ਼ ਵਿੱਚ ਹੈ, ਸੁੱਖ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਔਰ ਇਸਨੂੰ ਵੀ ਨਹੀਂ ਪਤਾ ਕਿ ਇਸ ਨੂੰ ਸੁੱਖ ਕਿੱਥੇ ਮਿਲੇਗਾ। ਇਹ ਜਿਸਦਾ ਅੰਸ਼ ਹੈ ਉਹਦੇ ਵਿੱਚ ਜਾ ਕਰਕੇ ਹੀ ਇਸ ਨੂੰ ਸੁੱਖ ਮਿਲ ਸਕਦਾ, ਔਰ ਇਸ ਨੂੰ ਆਪਣੇ ਮੂਲ ਦੀ ਖਬਰ ਨਹੀਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਾਰ ਬਾਰ ਗੁਰੂ ਸਾਹਿਬ ਉਪਦੇਸ਼ ਕਿਉਂ ਕਰਦੇ ਨੇ ਕਿ ਮਨ ਨੂੰ ਚੇਤਾਉਂਦੇ ਨੇ ਵੀ ਕਿ ਤੂੰ ਜਾਗ, आत्मा तो अंदर दे विच जागी है बाहर सुती है कारण की सी कि ए मन सुता पिया मन की संगत करके जीवात्मा नू लाभ की प्राप्ति नहीं हो सकती जब तक मन नहीं जागेगा मन मूल च नहीं समाएगा तद तक आत्मा नू सुख की प्राप्ति हो सकती नहीं यही कारण है कि असी हर वारी फेल होंदे आ असी आत्मा नू जगाने की सीधी कोशिश करते हैं उस तो पहले मन नू नहीं जगांदे मन नू नहीं मारदे मन नू नहीं कर लियांदे हुण एक वस्तु है अगर साड़ी जेब दे विच पई है और असी बाहर भ्रमण कर रहे हैं और घर वालियां नू उस वस्तु की लोड़ पै गई तो किस तरीके नाल हासिल कर सकते ने जब तक वो सानू वापस अपने घर नहीं बुलाएंगे तब तक साड़ी जेब दे विच जड़ी वस्तु है जड़ी घर वाले नू लोड़ है उन्होंने मिल सकती नहीं और उन्होंने काम नहीं सरेगा यानी कि उन्होंने काम सरन लई जरूरी है कि सानू घर वापस बुलाएं उसे तरीके दे नाल ए जड़ी ऊर्जा ताकत आत्मा को लई गई है इसी नू सुरत किया है इसी नू ख्याल किया गया इसी नू ही आत्मा की जान कही गई है जड़े की ए मशीन लै करके संसार दे विच सुख की तलाश कर रही है बार बार भ्रमण कर रही है भटक रही है उस सच्चे सुख वास्ते ताकि इस नू सदा लई दोबारा तो इस नरकों के आना ना पाए अपनी खबर ना होण करके इस ख्याल यानी कि इस वस्तु नू लै करके ये बाहर फिर रहा और जब तक असी इस वस्तु नू प्राप्त करन दी कीमत नहीं समझांगे तब तक इस नू प्राप्त करना नहीं चाहवांगे और जो इस नू प्राप्त करना चाहवांगे तो जब तक ये मशीन वापस घर दे विच नहीं आएगी सानू वस्तु की प्राप्ति नहीं हो सकती इसे कारण असी जो भी सिमरन कर रहे हैं साडा फल नहीं दे रहा उदा कारण की है कि ए मशीन सिमरन कर दी है उस वस्तु दा संबंध दा सुख दे कारण ईमानदारी दे नाल उस नू विच सुख दी तलाश करन कारण यानी कि सिमरन तो ए कर रहा है किस दा वस्तु और संबंध दा क्यों क्योंकि सुख नू चाहिदा है सुख तलाश करदा और अगर असी आत्मा दे सुख दी तलाश करने चाहते हैं उस नू प्राप्त करना चाहते हैं तो सानू सिमरन करना पड़ेगा किस दा उस अथाह समुंदर दा अकाल पुरख दा इसी करके बाणी दे विच ए बार बार किया गया है कि सिमरन किस दा करना है उस अकाल पुरख दा करना है जिस दे विच जा करके असी समा जाना है उसका रूप हो जाना है ता ही जा करके सानू सुख की प्राप्ति होगी हुण जिहड़ी आत्मा की ताकत सी जिसनू असी ख्याल कहिंदे आ उह ते मन दे विच आ और मन लै करके उसनू बाहर भटक रहा है तो किस तरीके दे नाल असी सिमरन कर सकते हाँ तो सिमरन करन वास्ते जरूरी गल है कि यह ताकत सानू बाहरों की जिहड़ी फैली हुई है वापस मिले वापस कदों मिलेगी जिहदे कोल यह वस्तु है उसनू पकड़ करके घर लैके आओ अगर उसनू पकड़ के असी घर नहीं लियावांगे तो वस्तु सानू मिलेगी नहीं और असी भटकते रह जावांगे अनंत काल तो असी सिमरन कर रहे हैं कोई नवा लफज नहीं है बाणी दे विच वेदा शास्त्रां दे विच गुरु साहबां ने बिल्कुल स्पष्ट कीता है जप तप संयम तीरथ बरत नेम ये जितने भी कर्म कांड ने सब तो पहला लफज उन्होंने जप का इस्तेमाल किया असी उसनू सिमरन कहता तो उन्होंने बिल्कुल स्पष्ट करता है कि जपण दे नाल या सिमरन दे नाल उसकी वस्तु की प्राप्ति नहीं हो जाती यह एक तरीका है और एक तरीके की एक अपनी मर्यादा है उस मर्यादा दे विच अगर तरीके नू इस्तेमाल करांगे तो इस पूरी प्रक्रिया का यानी कि पूर्ण सिमरन का एक अंग मात्र है यानी कि एक असी अंग में भी पूरे उतरना चाहते हैं तो सानू उसकी मर्यादा दे विच आना पड़ेगा सो उसकी मर्यादा की है गुरु साहब स्पष्ट कर रहे हैं कि सिमरन के दो हिस्से ने पहला हिस्सा गुरु साहब स्पष्ट करते हैं कि अगर असी सिमरन करना चाहते हैं सचमुच ही तो जरूरी गल है कि सब तो पहले सानू संबंध स्थापित करना पड़ेगा कारण की है कि इस लोक दे विच जदों भी असी कोई सिमरन करते हैं तो किस तरीके दे नाल करते हैं उसकी जड़ दे विच की है गुरु साहब जड़ दे विच ले जा करके इस सिमरन दे इस अंग नू स्पष्ट करते हैं कि जिस तरीके दे नाल परिवार दे विच अगर किसी बालिका का रिश्ता असी किसी बालक दे नाल तय कर दईए पर करन तो पहले कितने भी बालका दे बारे गल करिए कुड़ी जो है बालकी जो है वह कदे भी उस दे बारे कोई ज्यादा ख्याल नहीं करती सारे की गल सुनती है पर जो मां बाप कुड़ी का रिश्ता किसी गुंडे दे नाल कर देंदे ने उस तो बाद फिर बाकी दे जितने भी होर बालक सन उन्होंने बारे कुछ भी सुनना पसंद नहीं करती अगर कोई सुना भी है
ਤੇ ਮੌਖਿਕ ਰੂਪ ਦੇ ਵਿੱਚ ਸੁਣਦੀ ਹੈ, ਪਰ ਉਸਦਾ ਖਿਆਲ ਕਿੱਥੇ ਹੈ, ਧਿਆਨ ਕਿੱਥੇ ਹੈ? ਉਸੀ ਇੱਕ ਬਾਲਕ ਦੇ ਵਿੱਚ ਹੈ ਜਿਸ ਦੇ ਨਾਲ ਉਸਦਾ ਰਿਸ਼ਤਾ ਤੈਅ ਕਰ ਦਿੱਤਾ ਗਿਆ। ਉਸੇ ਤਰੀਕੇ ਦੇ ਨਾਲ ਬਾਲਕ ਦਾ ਹਾਲ ਹੈ ਕਿ ਜਿਸ ਬਾਲਿਕਾ ਦੇ ਨਾਲ ਉਸਦਾ ਰਿਸ਼ਤਾ ਤੈਅ ਕਰਦਾ, ਉਸਨੂੰ ਉਹ ਦੇਖਣਾ ਚਾਹੁੰਦਾ, ਛੁਪ ਛੁਪ ਕੇ ਕਈ ਵੇਸ਼ ਬਦਲ ਕਰਕੇ ਵੀ ਜਾਂਦਾ। ਇਤਿਹਾਸ ਪੜ੍ਹ ਕਰਕੇ ਦੇਖ ਲਓ, ਆਸ਼ਕੀ ਦਾ ਐਸਾ ਰੂਪ ਜਿਹੜਾ ਹੈ ਬਿਲਕੁਲ ਪ੍ਰਗਟ ਹੈ ਕਿ ਇੱਕ ਦੂਸਰੇ ਦੇ ਉੱਪਰ ਕੁਰਬਾਨ ਹੀ ਹੋ ਜਾਂਦੇ ਨੇ, ਇੱਕ ਦੂਸਰੇ ਨੂੰ ਦੇਖਣ ਵਾਸਤੇ, ਸੁਣਨ ਵਾਸਤੇ ਕਈ ਕੁਛ ਕਰਦੇ ਨੇ, ਰਿਸ਼ਵਤ ਵੀ ਦਿੰਦੇ ਨੇ। ਕੁੜੀ ਜੋ ਹੈ ਆਪਣੇ ਛੋਟੇ ਭੈਣ ਭਰਾਵਾਂ ਨੂੰ ਰਿਸ਼ਵਤ ਤੱਕ ਦਿੰਦੀ ਹੈ, ਸਿਰਫ ਇਸ ਵਾਸਤੇ ਕਿ ਮੁੰਡੇ ਦੇ ਨਾਲ ਗੱਲ ਕਰਾ ਦਿੱਤੀ ਜਾਵੇ, ਜੀਜੇ ਨੂੰ ਮਿਲਾ ਦਿੱਤਾ ਜਾਵੇ। ਯਾਨੀ ਕਿ ਭਾਵ ਕੀ ਸੀ ਕਿ ਉਸ ਦੇ ਨਾਲ ਜਦ ਤੱਕ ਉਸਦਾ ਸੰਬੰਧ ਤੈਅ ਨਹੀਂ ਹੋਇਆ, ਰਿਸ਼ਤਾ ਤੈਅ ਨਹੀਂ ਹੋਇਆ, ਤਦ ਤੱਕ ਉਹ ਜਗਤ ਦੇ ਸਾਰੇ ਮੁੰਡੇ ਔਰ ਕੁੜੀ ਆਪਸ ਵਿੱਚ ਗੱਲਾਂ ਸੁਣਦੇ ਨੇ, ਪਰ ਉਹਨਾਂ ਦਾ ਖਿਆਲ ਕਿਸੇ ਜਗ੍ਹਾ ਟਿਕਦਾ ਨਹੀਂ। ਟਿਕਦਾ ਕਦੋਂ ਹੈ? ਜਦੋਂ ਸੰਬੰਧ ਸਥਾਪਿਤ ਹੋ ਜਾਂਦਾ। ਉਹ ਪਹਿਲਾ ਅੰਗ ਜਿਹੜਾ ਹੈ ਸਿਮਰਨ ਦਾ, ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਸਭ ਤੋਂ ਪਹਿਲੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਇੱਛਾ ਆਪਣੇ ਅੰਦਰ ਪੈਦਾ ਕਰੋ। ਅਗਰ ਤੁਹਾਨੂੰ ਸਾਨੂੰ ਸ਼ੌਕ ਹੈ ਸਿਮਰਨ ਕਰਨ ਦਾ, ਸੱਚਮੁੱਚ ਅਸੀਂ ਸਿਮਰਨ ਕਰਨਾ ਚਾਹੁੰਦੇ ਹਾਂ, ਤੇ ਪਰਮਾਤਮਾ ਦੇ ਨਾਲ ਪਹਿਲੇ ਆਪਣਾ ਸੰਬੰਧ ਸਥਾਪਿਤ ਕਰੋ। ਜਦ ਤੱਕ ਇਹ ਪ੍ਰਬਲ ਇੱਛਾ ਅੰਤਰ ਦੇ ਵਿੱਚ ਨਹੀਂ ਹੋਏਗੀ, ਇਹ ਸੰਬੰਧ ਸਥਾਪਿਤ ਹੋ ਹੀ ਨਹੀਂ ਸਕਦਾ। ਔਰ ਜਦ ਤੱਕ ਸਥਾਪਿਤ ਨਹੀਂ ਹੋਏਗਾ, ਤਾਂ ਸਿਮਰਨ ਦਾ ਪਹਿਲਾ ਅੰਗ ਯਾਨੀ ਕਿ ਅਸੀਂ ਪਹਿਲੀ ਪੌੜੀ ਤੇ ਨਹੀਂ ਚੜੇ। ਹੁਣ ਸੰਬੰਧ ਸਥਾਪਿਤ ਹੋਣ ਦੇ ਬਾਅਦ ਪ੍ਰਬਲ ਇੱਛਾ ਚਾਹੀਦੀ ਹੈ ਉਸ ਰਿਸ਼ਤੇ ਨੂੰ, ਉਸ ਸੰਬੰਧ ਨੂੰ ਪ੍ਰਾਪਤ ਕਰਨ ਯਾਨੀ ਪੂਰਾ ਕਰਨ ਵਾਸਤੇ। ਇਸ ਬਾਲਿਕਾ ਜਿਹੜੀ ਕੰਮ ਕਰਦੀ ਹੈ ਬਾਕੀ ਦੀ ਜ਼ਿੰਦਗੀ, ਉਸਦੇ ਅੰਤਰ ਦੇ ਵਿੱਚ ਇੱਕ ਆਸ ਹੁੰਦੀ ਹੈ ਕਿ ਮੇਰਾ ਵਿਆਹ ਹੋਏਗਾ, ਯਾਨੀ ਕਿ ਇਹ ਰਿਸ਼ਤਾ ਤੈਅ ਹੋ ਗਿਆ ਕਿ ਵਿਆਹ ਹੋਣਾ ਹੈ। ਔਰ ਵਿਆਹ ਦੀ ਆਸ ਦੇ ਵਿੱਚ ਹੀ ਉਹ ਆਪਣਾ ਸ਼ਿੰਗਾਰ ਕਰਦੀ ਹੈ, ਉਹ ਸੰਸਾਰ ਦਾ ਕਾਰ ਵਿਵਹਾਰ ਕਰਦੀ ਹੈ। ਔਰ ਜਦ ਤੱਕ ਸਾਡੇ ਅੰਦਰ ਇਹ ਇੱਛਾ ਹੀ ਪ੍ਰਬਲ ਨਹੀਂ ਹੋਏਗੀ ਕਿ ਅਸੀਂ ਆਪਣੇ ਕੰਮ ਤੋਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਹਦੇ 'ਚ ਕੋਈ ਪ੍ਰਬਲਤਾ ਹੀ ਨਹੀਂ ਹੋਏਗੀ, ਤੇ ਅਸੀਂ ਸੰਸਾਰ ਦੇ ਰਾਗ ਨੂੰ ਛੱਡ ਹੀ ਨਹੀਂ ਸਕਦੇ, ਬਾਕੀ ਗੱਲਾਂ ਨੂੰ ਤਿਆਗ ਸਕਦੇ ਹੀ ਨਹੀਂ, ਖਿਆਲ ਨੂੰ ਕੱਢ ਸਕਦੇ ਹੀ ਨਹੀਂ। ਤੇ ਦੂਸਰਾ ਅੰਗ ਜਿਹੜਾ ਹੈ ਸਿਮਰਨ ਦਾ, ਉਹ ਹੈ ਰਾਗ ਨੂੰ ਤਿਆਗਣਾ, ਯਾਨੀ ਕਿ ਰਾਗ ਨੂੰ ਤਿਆਗ ਕਰਕੇ ਪਰਮਾਤਮਾ ਦੇ ਰਾਗ ਨੂੰ ਪੱਕਾ ਕਰਨਾ, ਸੰਸਾਰ ਤੋਂ ਬੈਰਾਗੀ ਹੋਣਾ। ਹੁਣ ਬੈਰਾਗੀ ਕਿਸ ਤਰੀਕੇ ਨਾਲ ਹੋਣਾ? ਗੁਰੂ ਸਾਹਿਬ ਇਸ ਦੂਸਰੇ ਅੰਗ ਨੂੰ ਵੀ ਸਪਸ਼ਟ ਕਰਦੇ ਨੇ ਕਿ ਜਦੋਂ ਵੀ ਅਸੀਂ ਬਾਹਰ ਕਿਸੇ ਜਗ੍ਹਾ ਜਾਂਦੇ ਹਾਂ, ਦੂਸਰੇ ਦੇਸ਼ ਦੇ ਵਿੱਚ, ਦੂਸਰੀ ਜਗ੍ਹਾ, ਤੇ ਉੱਥੇ ਜਾ ਕਰਕੇ ਅਸੀਂ ਧਰਮਸ਼ਾਲਾ ਦੇ ਵਿੱਚ ਠਹਿਰਦੇ ਹਾਂ। ਹੁਣ ਧਰਮਸ਼ਾਲਾ ਦੇ ਵਿੱਚ ਭਾਵੇਂ ਇੱਕ ਦਿਨ ਰਹੀਏ, ਸਾਲ ਰਹੀਏ, ਜਾਂ ਕਿਤਨਾ ਵੀ ਸਮਾਂ ਅਸੀਂ ਰਹੀਏ, ਆਪਣਾ ਸਾਰੇ ਹੀ ਕਾਰ ਵਿਵਹਾਰ ਕਰਦੇ ਹਾਂ, ਉਸ ਧਰਮਸ਼ਾਲਾ ਦੇ ਵਿੱਚ ਸੁੱਖ ਸਾਧਨ ਦੀਆਂ ਜਿਤਨੀਆਂ ਵਸਤੂਆਂ ਮੌਜੂਦ ਨੇ ਸਭ ਦਾ ਇਸਤੇਮਾਲ ਕਰਦੇ ਹਾਂ, ਪਰ ਸਾਡੇ ਅੰਦਰ ਇੱਕ ਵਿਚਾਰ ਪੱਕਾ ਹੈ। ਕੀ ਪੱਕਾ ਹੈ? ਕਿ ਇਹ ਕੋਈ ਵੀ ਵਸਤੂ ਸਾਡੀ ਨਹੀਂ ਹੈ, ਅਸੀਂ ਇੱਥੇ ਸਿਰਫ ਮੁਸਾਫਿਰ ਹਾਂ, ਇਹ ਮੁਸਾਫਿਰਖਾਨੇ ਦੇ ਵਿੱਚ ਆਪਣਾ ਸਮੇਂ ਕੱਟਣ ਵਾਸਤੇ ਆਏ ਹਾਂ। ਹੁਣ ਵਿਚਾਰ ਕਰਕੇ ਦੇਖੋ, ਐਸਾ ਵਿਚਾਰ ਸਾਡਾ ਨਹੀਂ ਹੈ। ਅਸੀਂ ਇਸ ਜਗਤ ਦੇ ਵਿੱਚ ਇੱਕ ਮੁਸਾਫਿਰਖਾਨਾ ਹੈ, ਇੱਕ ਧਰਮਸ਼ਾਲਾ ਹੈ, ਔਰ ਜਿੰਨੀਆਂ ਵੀ ਵਸਤੂਆਂ ਔਰ ਸੰਬੰਧ ਸਾਨੂੰ ਕਰਮਾਂ ਦੇ ਅਨੁਸਾਰ ਮਿਲੀਆਂ ਨੇ, ਕਰਮ ਤੋਂ ਬਾਹਰ ਕੋਈ ਵੀ ਵਸਤੂ ਸਾਡੇ ਹੱਥ ਦੇ ਵਿੱਚ ਨਹੀਂ ਹੈ। ਅਗਰ ਅਸੀਂ ਕਹੀਏ ਕਿ ਵਸਤੂ ਜਾਂ ਸੰਬੰਧ ਸਾਡੇ ਹੱਥ ਦੀ ਗੱਲ ਹੈ, ਤੇ ਮੂਰਖਤਾ ਹੈ, ਪੂਰਨ ਮੂਰਖਤਾ। ਅਸੀਂ ਚਾਹ ਕਰਕੇ ਵੀ ਕੋਈ ਵੀ ਸੰਬੰਧ ਨੂੰ ਨਾ ਤੇ ਕਾਇਮ ਕਰ ਸਕਦੇ ਹਾਂ, ਨਾ ਵਸਤੂ ਨੂੰ ਹਾਸਲ ਕਰ ਸਕਦੇ ਹਾਂ। ਜੋ ਕੁਝ ਵੀ ਪਿਛਲੇ ਜਨਮਾਂ 'ਚ ਅਸੀਂ ਕੀਤਾ ਸੀ, ਉਹਨਾਂ ਦਾ ਫਲ ਭੁਗਤਾਨ ਮਾਤਰ ਹੈ ਸਿਰਫ, ਔਰ ਉਸ ਦੇ ਨਾਲ ਸਾਨੂੰ ਦਿੱਤਾ ਗਿਆ ਇੱਕ ਨਵਾਂ ਰਿਸ਼ਤਾ ਬਣਾਉਣ ਵਾਸਤੇ, ਇੱਕ ਨਵਾਂ ਸੰਬੰਧ ਸਥਾਪਿਤ ਕਰਨ ਵਾਸਤੇ, ਆਪਣੇ ਮੂਲ ਦੇ ਵਿੱਚ ਸਮਾਉਣਾ, ਇਹ ਰਿਸ਼ਤੇ ਨੂੰ ਸਥਾਪਿਤ ਕਰਨਾ। ਸੋ ਧਰਮਸ਼ਾਲਾ ਦੇ ਵਿੱਚ ਰਹਿ ਕਰਕੇ ਜਿਹੜੀਆਂ ਵਸਤੂਆਂ ਦਾ ਇਸਤੇਮਾਲ ਕਰਨਾ ਹੈ, ਉਹਦੇ ਵਿੱਚ ਅਸੀਂ ਇਹ ਹੀ ਜਾਣਨਾ ਕਿ ਸਾਨੂੰ ਕੁਛ ਸਮੇਂ ਵਾਸਤੇ ਮਿਲੀਆਂ ਨੇ, ਇਹ ਵਸਤੂਆਂ ਵੀ ਖਤਮ ਹੋ ਰਹੀਆਂ ਨੇ, ਅਸੀਂ ਵੀ ਖਤਮ ਹੋ ਜਾਣਾ ਹੈ। ਯਾਨੀ ਕਿ ਦੋਨੇ ਹੀ ਅਨਿਤ ਨੇ, ਨਿਤ ਕੌਣ ਹੈ? ਆਤਮਾ ਔਰ ਪਰਮਾਤਮਾ ਅਕਾਲ ਪੁਰਖ। ਉਹ ਨਿਤ ਨੂੰ ਭੁੱਲ ਕਰਕੇ ਅਸੀਂ ਅਨਿਤ ਦੇ ਵਿੱਚ ਰਾਗ ਪੱਕਾ ਕੀਤਾ ਗਿਆ ਹੈ। ਤੋ ਸਿਮਰਨ ਦਾ ਜਿਹੜਾ ਦੂਸਰਾ ਰੂਪ ਹੈ, ਉਹ ਹੈ ਇਸ ਰਾਗ ਨੂੰ, ਸੰਸਾਰ ਦਾ ਜਿਹੜਾ ਅਸੀਂ ਪੱਕਾ ਕੀਤਾ ਹੈ, ਇਸ ਨੂੰ ਤਿਆਗਣਾ, ਯਾਨੀ ਕਿ ਅੰਤਰ ਦੇ ਵਿੱਚ ਇਸ ਖਿਆਲ ਨੂੰ ਪੱਕਾ ਕਰਨਾ। ਜਿੱਥੇ ਪਹਿਲਾ ਹਿੱਸਾ ਇਹ ਖਿਆਲ ਪੱਕਾ ਕਰਨਾ ਕਿ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਪ੍ਰਬਲ ਇੱਛਾ। ਦੂਸਰੀ ਪ੍ਰਬਲ ਇੱਛਾ ਇਹ ਹੈ ਕਿ ਅਸੀਂ ਸੰਸਾਰ ਦੇ ਰਾਗ ਨੂੰ ਤਿਆਗਣਾ ਕਿਸ ਤਰੀਕੇ ਨਾਲ ਹੈ, ਕਿ ਇਹ ਸਾਨੂੰ ਭੋਗਣ ਵਾਸਤੇ, ਇਸਤੇਮਾਲ ਕਰਨ ਵਾਸਤੇ, ਕੁਛ ਸਮੇਂ ਵਾਸਤੇ ਇਹ ਵਸਤੂਆਂ ਮਿਲੀਆਂ ਨੇ। ਅਗਰ ਅਸੀਂ ਐਸਾ ਭਾਗ ਨਹੀਂ ਹੀ ਰੱਖਾਂਗੇ ਨਾ, ਤਦ ਵੀ ਇਹ ਵਸਤੂਆਂ ਔਰ ਸੰਬੰਧ ਸਾਡੇ ਤੋਂ ਦੂਰ ਹੋ ਜਾਣਗੇ, ਚਲੇ ਜਾਣਗੇ। ਕਿਉਂ? ਇਹ ਨਿਤ ਨਹੀਂ ਨੇ, ਖਤਮ ਹੋ ਜਾਣ ਵਾਲੇ ਨੇ, ਆਪਣੇ ਮੂਲ ਦੇ ਵਿੱਚ ਖਤਮ ਹੋ ਰਹੇ ਨੇ। ਔਰ ਸਾਡੀ ਮੂਰਖਤਾ ਕੀ ਹੈ ਕਿ ਅਸੀਂ ਇਹਨਾਂ ਨੂੰ ਪੱਕਾ ਕਰਕੇ ਬੈਠੇ ਹਾਂ, ਇਹ ਸਾਡੀ ਵਸਤੂ ਹੈ, ਇਹ ਸਾਡਾ ਰਿਸ਼ਤਾ ਹੈ, ਮੇਰਾ ਪੁੱਤਰ ਹੈ, ਮੇਰੀ ਮਾਂ ਹੈ, ਮੇਰਾ ਬਾਪ ਹੈ, ਮੇਰੀ ਕਾਰ ਹੈ, ਮੇਰੀ ਫੈਕਟਰੀ ਹੈ, ਮੇਰੀਆਂ ਵਸਤੂਆਂ, ਮੇਰੀ ਧਨ ਦੌਲਤ, ਮੇਰਾ ਮੇਰਾ ਕਰਦਾ ਜੱਗ ਨੂੰ ਆ। ਔਰ ਇਹ ਮੇਰਾ ਮੇਰਾ ਕਰਦਾ ਚਲਾ ਗਿਆ, ਪਰ ਮੇਰਾ ਕੁਛ ਵੀ ਨਾ ਹੋਇਆ, ਹਾਸਲ ਕੁਛ ਵੀ ਨਾ ਹੋਇਆ। ਯਾਨੀ ਕਿ ਅਸਲੀ ਭਾਵ ਕੀ ਹੈ, ਇੱਕ ਧਰਮਸ਼ਾਲਾ ਦੇ ਵਿੱਚ ਰਹਿ ਕਰਕੇ ਜੋ ਭਾਵ ਸਾਡੇ ਅੰਦਰ ਦ੍ਰਿੜ ਹੁੰਦਾ, ਅਸੀਂ ਭੁੱਲ ਕੇ ਵੀ ਕਿਸੇ ਵੀ ਵਸਤੂ ਨੂੰ ਇਹ ਧਾਰਨ ਨਹੀਂ ਕਰਦੇ ਕਿ ਇਹ ਵਸਤੂ ਮੇਰੀ ਆ। ਕਿਉਂ? ਕਿਉਂਕਿ ਸਾਨੂੰ ਪਤਾ ਕਿ ਕੁਛ ਸਮੇਂ ਦੇ ਬਾਅਦ ਅਸੀਂ ਚਲਾ ਜਾਣਾ ਹੈ, ਔਰ ਇਹ ਸਾਨੂੰ ਭੁਗਤਾਨ ਜਿਹੜਾ ਉਸਦਾ ਦੇ ਕਰਕੇ ਅਸੀਂ ਅੱਗੇ ਆਪਣਾ ਕੰਮ ਕਰਨਾ। ਉਸੇ ਤਰੀਕੇ ਦੇ ਨਾਲ ਅਗਰ ਜੀਵਾਤਮਾ ਸੱਚਮੁੱਚ ਸਿਮਰਨ ਕਰਨਾ ਚਾਹੁੰਦੀ ਹੈ, ਸੱਚਮੁੱਚ ਆਵਾਗਮਨ ਤੋਂ ਮੁਕਤ ਹੋਣਾ ਚਾਹੁੰਦੀ ਹੈ, ਤੇ ਇਸ ਸਿਮਰਨ ਦਾ ਦੂਸਰਾ ਅੰਗ ਹੈ ਇਸ ਸੰਸਾਰ ਦੇ ਰਾਗ ਨੂੰ ਤਿਆਗਣਾ ਔਰ ਪਰਮਾਤਮਾ ਦੇ ਰਾਗ ਨੂੰ ਪੱਕਾ ਕਰਨਾ, ਯਾਨੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨਾ। ਤੇ ਸਪਸ਼ਟ ਹੋ ਜਾਂਦਾ ਹੈ ਕਿ ਅਗਰ ਅਸੀਂ ਸਿਮਰਨ ਦੇ ਆਸ਼ਿਕ ਹਾਂ, ਜਿਹੜਾ ਕਿ ਹੰਕਾਰ ਲੈ ਕਰਕੇ ਅਸੀਂ ਬੈਠੇ ਹਾਂ, ਅਸੀਂ ਬਹੁਤ ਸਿਮਰਨ ਕਰਦੇ ਹਾਂ, ਸਾਡਾ ਸਿਮਰਨ ਫਲਦਾਇਕ ਕਾਰਨ ਕੀ ਸੀ? ਇਹੀ ਕਾਰਨ ਸੀ ਕਿ ਅਸੀਂ ਪਹਿਲਾ ਔਰ ਦੂਸਰਾ ਜਿਹੜਾ ਦੋਨੋਂ ਹਿੱਸੇ ਜਿਹੜੇ ਨੇ ਅਸੀਂ ਧਾਰਨ ਨਹੀਂ ਕੀਤੇ। ਅਸੀਂ ਇੰਦਰੀਆਂ ਕਰਕੇ ਇਸ ਨਾਮ ਨੂੰ, ਸ਼ਬਦ ਨੂੰ, ਲਫ਼ਜ਼ ਨੂੰ ਜਪਦੇ ਹਾਂ। ਲਫ਼ਜ਼ ਦੇ ਅੰਦਰ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲੀ ਵਸਤੂ ਹੈ। ਅਨੰਤ ਕਾਲ ਤੋਂ ਇਹ ਲਫ਼ਜ਼ ਦਿੱਤੇ ਗਏ, ਚਰਨ ਅੰਮ੍ਰਿਤ ਦਿੱਤੇ ਗਏ, ਕਈ ਤਰੀਕੇ ਦੇ ਅੰਮ੍ਰਿਤ ਜਾਂ ਹੋਰ ਵਿਧੀਆਂ ਦਿੱਤੀਆਂ ਗਈਆਂ। ਇਹ ਸਭ ਕੀ ਸੀਗਾ? ਸਿਰਫ ਔਰ ਸਿਰਫ ਉਸ ਮਸ਼ੀਨ ਜਿਸ ਨੂੰ ਸਿਮਰਨ ਦੀ, ਜਪ ਕਰਨ ਦੀ ਆਦਤ ਪਈ ਹੈ, ਉਸ ਨੂੰ ਬਦਲ ਦਿੱਤਾ ਜਾਏ। ਔਰ ਇਹ ਤਾਂ ਹੀ ਬਦਲੇਗਾ ਜਦੋਂ ਅਸੀਂ ਇੱਕ ਇੱਛਾ ਨੂੰ, ਜਿਹੜੀ ਕਿ ਝੂਠੀ ਆ, ਉਸ ਦੇ ਵਿੱਚ ਸੁੱਖ ਨੂੰ ਲੱਭਦੇ ਹਾਂ, ਉਸ ਨੂੰ ਝੂਠਾ ਕਹਿ ਕਰਕੇ ਸੱਚੇ ਸੁੱਖ ਦੀ ਇੱਛਾ ਨੂੰ ਪ੍ਰਗਟ ਕਰਕੇ, ਪੱਕਾ ਕਰਕੇ ਇਸ ਸੰਸਾਰ ਦੀ ਝੂਠੀ ਇੱਛਾ ਦੇ ਰਾਗ ਨੂੰ ਤਿਆਗਾਂਗੇ, ਤਾਂ ਹੀ ਜਾ ਕਰਕੇ ਸਾਡਾ ਸਿਮਰਨ ਜਿਹੜਾ ਪਲਟੇਗਾ। ਯਾਨੀ ਕਿ ਸਿਮਰਨ ਤੇ ਅਸੀਂ ਕਰ ਰਹੇ ਹਾਂ, ਇਸ ਵਕਤ ਵੀ ਕਰ ਰਹੇ ਹਾਂ, ਹਰ ਵਕਤ ਕਰਦੇ ਰਹਿੰਦੇ ਹਾਂ, ਸਿਮਰਨ ਤੋਂ ਬਚ ਹੀ ਨਹੀਂ ਸਕਦੇ। ਯਾਨੀ ਕਿ ਇਸ ਮਸ਼ੀਨ ਦਾ ਸਦਉਪਯੋਗ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਸਿਮਰਨ ਦਿੱਤਾ ਜਾਂਦਾ। ਕਾਰਨ ਕੀ ਸੀਗਾ? ਕਿ ਪਲਟ ਜਾਈਏ, ਅੰਦਰ ਚਲੇ ਜਾਈਏ, ਉਸ ਅਕਾਲ ਪੁਰਖ ਦੀ ਤਰਫ਼ ਸਾਡੀ ਤਵੱਜਾ ਹੋ ਜਾਏ। ਕਿਉਂ? ਕਿਉਂਕਿ ਮਸ਼ੀਨ ਦੇ ਵਿੱਚ ਖਿਆਲ ਹੈ, ਖਿਆਲ ਨੂੰ ਕੱਢਣਾ ਹੈ ਤੇ ਮਸ਼ੀਨ ਨੂੰ ਘਰ ਲਿਆਉਣਾ ਪਏਗਾ। ਮਨ ਬਾਹਰ ਦੌੜ ਰਿਹਾ, ਅਸੀਂ ਇੰਦਰੀਆਂ ਦੇ ਨਾਲ ਇਹਨਾਂ ਲਫ਼ਜ਼ਾਂ ਨੂੰ ਜਪਦੇ ਹਾਂ, ਇਸ ਕਰਕੇ ਫਲਦਾਇਕ ਨਹੀਂ ਹੈ। ਅਗਰ ਮਨ ਨੂੰ ਲਿਆ ਕਰਕੇ ਤੀਸਰੇ ਤਿਲ ਤੇ ਬਿਠਾ ਦਈਏ, ਉੱਥੇ ਲਿਆ ਕਰਕੇ ਆਪਣੇ ਖਿਆਲ ਨੂੰ ਸਮੇਟਣ ਦੀ ਕੋਸ਼ਿਸ਼ ਕਰੀਏ ਤੇ ਉਹਦੇ ਅੰਦਰ ਉਹ ਖਿਆਲ ਜ਼ਰੂਰ ਨਿਕਲ ਆਏਗਾ। ਕਿਉਂ? ਕਿਉਂਕਿ ਖਿਆਲ ਹੈ ਹੀ ਮਨ ਦੇ ਅੰਦਰ, ਔਰ ਮਨ ਇੰਦਰੀਆਂ ਦੇ ਅਧੀਨ ਹੈ, ਔਰ ਇੰਦਰੀਆਂ ਸੰਸਾਰ ਦੇ ਵਿੱਚ ਕਾਰ ਵਿਵਹਾਰ ਕਰ ਰਹੀਆਂ ਨੇ ਔਰ ਇਸ ਖਿਆਲ ਨੂੰ ਫੈਲਾ ਰਹੀਆਂ। ਤੇ ਸਿਮਰਨ ਦੀ ਜਿਹੜੀ ਕਸੋਟੀ ਹੈ, ਉਹਦਾ ਪੂਰਨ ਫਲ ਜਿਹੜਾ ਹੈ, ਇਹ ਵਿਧੀ ਅਨੁਸਾਰ ਅਗਰ ਕੀਤਾ ਜਾਏ ਤੇ ਇਹ ਵੱਧਾ ਗਿਆ ਕਿੱਲਾ ਦਿੱਤਾ ਜੋ ਸਤਿਗੁਰਾਂ ਨੇ ਸਾਨੂੰ, ਇਹ ਕਾਰਗਰ ਸਾਬਿਤ ਹੋ ਜਾਏਗਾ। ਅਗਰ ਨਹੀਂ, ਤੇ ਅਨੰਤ ਕਾਲ ਤੋਂ ਅਸੀਂ ਸਿਮਰਨ ਕਰ ਰਹੇ ਹਾਂ, ਅਨੰਤ ਕਾਲ ਤੱਕ ਲੱਗੇ ਰਹੀਏ, ਇੱਕ ਨਹੀਂ 100 ਸਤਿਗੁਰਾਂ ਤੋਂ ਲਫ਼ਜ਼ ਲੈ ਲਈਏ, ਤਦ ਵੀ ਸਿਮਰਨ ਸਾਨੂੰ ਫਲਦਾਇਕ ਹੋ ਸਕਦਾ ਹੀ ਨਹੀਂ। ਤੇ ਕਿਆ ਸਿਮਰਨ ਦਾ ਕੋਈ ਫਲ ਨਹੀਂ ਹੈ? ਇਸ ਮਨੁੱਖੇ ਜਨਮ ਦੇ ਵਿੱਚ ਸੂਖਸ਼ਮ ਔਰ ਮਾਨਸਿਕ ਰੂਪ ਦੇ ਵਿੱਚ ਅਗਰ ਕੋਈ ਤਰੰਗ ਉੱਠਦੀ ਹੈ, ਮਨ ਨੇ ਵੀ ਅਗਰ ਭੋਗ ਕਰ ਲਿਆ ਤੇ ਉਸਦਾ ਭੁਗਤਾਨ ਦੇਣਾ ਪੈਂਦਾ। ਜਦ ਇਤਨੀ ਸੂਖਸ਼ਮ ਤਰੰਗ ਦਾ ਭੁਗਤਾਨ ਦੇਣਾ ਪੈਂਦਾ, ਤੇ ਕਿਆ ਇੰਦਰੀਆਂ ਦੇ ਨਾਲ ਲਫ਼ਜ਼ਾਂ ਨੂੰ ਜਪ ਲੈਣਾ, ਪਰਮਾਤਮਾ ਨੂੰ ਜਪ ਲੈਣਾ, ਇਹ ਵੀ ਨਾਮ ਦਾ ਜਪਣਾ ਹੈ, ਪਰਮਾਤਮਾ ਦਾ ਰੱਖਿਆ ਹੋਇਆ ਇੱਕ ਨਾਮ ਹੈ, ਯਾਨੀ ਕਿ ਇੰਦਰੀ ਦਾ ਜਾਪ ਹੈ, ਤੇ ਇਸਦਾ ਫਲ ਨਹੀਂ ਹੈ? ਇਸਦਾ ਵੀ ਫਲ ਹੈ, ਬਹੁਤ ਫਲ ਹੈ, ਬਾਕੀ ਫਲਾਂ ਕੋਲ ਉੱਤਮ ਫਲ ਹੈ, ਪਰ ਹੈ 84 ਲੱਖ ਜਾਮਿਆਂ ਦੇ ਅੰਦਰ ਹੀ, ਪਰਮ ਪਦ ਦੀ ਪ੍ਰਾਪਤੀ ਨਹੀਂ ਹੈ। ਜਿਸ ਸਿਮਰਨ ਨੂੰ ਲੈ ਕਰਕੇ ਪਰਮ ਪਦ ਨੂੰ ਅਸੀਂ ਕਲਪਨਾ ਕਰਕੇ ਬੈਠੇ ਹਾਂ, ਉਹ ਅਗਰ ਅਸੀਂ ਵਿਧੀ ਅਨੁਸਾਰ ਕਰਾਂਗੇ ਤੇ ਇਸ ਪ੍ਰਕਿਰਿਆ ਦਾ, ਯਾਨੀ ਕਿ ਪੂਰਨ ਪ੍ਰਕਿਰਿਆ, ਯਾਨੀ ਪੂਰਨ ਸਿਮਰਨ ਦਾ ਇੱਕ ਅੰਗ ਪੂਰਾ ਹੋਏਗਾ, ਤਾਂ ਹੀ ਜਾ ਕਰਕੇ ਇਸ ਅੰਗ ਦੇ ਦੂਸਰੇ ਅੰਗ, ਯਾਨੀ ਕਿ ਅੰਤਰ ਦੇ ਵਿੱਚ ਇਹ ਜੀਵਾਤਮਾ ਪ੍ਰਵੇਸ਼ ਕਰ ਸਕੇਗੀ ਇਕੱਤਰਿਤ ਹੋ ਕਰਕੇ। ਜੀਵਾਤਮਾ ਕੀ ਹੈ? ਇੱਕ ਖਿਆਲ ਹੀ ਹੈ ਜਿਹੜਾ ਮਨ ਲੈ ਕਰਕੇ ਇਸ ਨੂੰ ਬਾਹਰ ਫੈਲਾ ਰਿਹਾ। ਸੋ ਅੱਜ ਦਾ ਮਜ਼ਮੂਨ ਬਿਲਕੁਲ ਗੁਰੂ ਸਾਹਿਬ ਦੇ ਸ਼ਬਦ ਰਾਹੀਂ ਸਪਸ਼ਟ ਕਰਨਗੇ ਕਿ ਜਦ ਤੱਕ ਅਸੀਂ ਵਿਧੀ ਅਨੁਸਾਰ ਉਹ ਤਰੀਕੇ ਦੇ ਨਾਲ ਇਹ ਸਿਮਰਨ ਨੂੰ ਨਹੀਂ ਕਰਦੇ, ਇਹ ਸਿਰਫ ਇੰਦਰੀ ਦਾ ਸਿਮਰਨ ਜਿਹੜਾ, ਇਹ ਸਾਨੂੰ ਉਹ ਫਲ ਨਹੀਂ ਦੇ ਸਕਦਾ ਜਿਹੜਾ ਕਿ ਪਹਿਲੀ ਤੋਂ ਕੁਝ ਗੁਰੂ ਸਾਹਿਬ ਵਾਲੇ ਸਪਸ਼ਟ ਕੀਤਾ ਕਿ ਨਿਕਟ ਨਾ ਆਵੇ ਜਾਮ। ਇਹ ਨਿਕਟ ਕੀ? ਅਸੀਂ ਤੇ ਜਾਮ ਦੇ ਮੂੰਹ ਦੇ ਵਿੱਚ ਬੈਠੇ ਹਾਂ, ਕਾਲ ਦੇ ਮੂੰਹ ਚ ਬੈਠੇ ਸਿਮਰਨ ਕਰਦੇ ਪਏ ਹਾਂ। ਕਾਰਨ ਕੀ ਹੈ ਜੀ? ਸਾਨੂੰ ਇਸਦੀ ਵਿਧੀ ਦਾ ਨਹੀਂ ਪਤਾ, ਇਸਦੇ ਆਧਾਰ ਦਾ ਨਹੀਂ ਪਤਾ। ਦੌੜਦੇ ਗਏ, ਅੱਖ ਬੰਦ ਕਰਕੇ ਲਫ਼ਜ਼ ਲਾ ਲਏ, ਅੰਮ੍ਰਿਤ ਦੇ ਬਾਟੇ ਛਕ ਲਏ। ਉਹ ਸਮਝ ਲਿਆ ਜੀ ਸਾਨੂੰ ਨਾਮ ਹੀ ਮਿਲ ਗਿਆ ਹੈ। ਉਹ ਨਾਮ ਜਿਸ ਨੂੰ ਮਿਲ ਗਿਆ ਉਹ ਤੇ ਫਿਰ ਜਨਮ ਮਰਨ ਚ ਨਹੀਂ ਆਉਂਦਾ। ਔਰ ਅਸੀਂ ਬੈਠੇ ਕਾਲ ਦੇ ਮੂੰਹ ਦੇ ਵਿੱਚ ਸਮਝੀ ਬੈਠੇ ਹਾਂ ਜੀ, ਸਾਡੇ ਪਾਸ ਨਾਮ ਸਾਡੀ ਜੇਬ ਚ ਰੱਖਿਆ, ਔਰ ਅੰਤ ਕਾਲ ਦੇ ਵਿੱਚ ਆ ਕਰਕੇ ਸਤਿਗੁਰ ਸਾਨੂੰ ਛੁਡਾ ਕੇ ਲੈ ਜਾਣਗੇ। ਇਹਨਾਂ ਨੂੰ ਛੁਡਾਣਗੇ ਜਿਨ੍ਹਾਂ ਨੇ ਜਿਉਂਦੇ ਜੀ ਇਹ ਸਿਮਰਨ ਦੀ ਵਿਧੀ ਨੂੰ ਪੂਰਾ ਕਰ ਲਿਆ। ਤੇ ਸਿਮਰਨ ਦੀ ਵਿਧੀ ਗੁਰੂ ਸਾਹਿਬ ਸਪਸ਼ਟ ਕਰ ਚੁੱਕੇ ਨੇ, ਇਸ ਤਰੀਕੇ ਦੇ ਨਾਲ ਕੀਤਾ ਗਿਆ ਸਿਮਰਨ ਜਿਹੜਾ ਹੈ ਫਲਦਾਇਕ ਹੈ, ਔਰ ਤਾਂ ਹੀ ਜਾ ਕਰਕੇ ਇਹ ਜਾਮ ਯਾਨੀ ਕਿ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਜੀਵਾਤਮਾ ਨਹੀਂ ਆਉਂਦੀ।
ਮੁਕਤ
ਮੁਕਤ ਵੈ ਖੁੰਡ ਸਾਧ ਕੀ ਸੰਗਤ ਜਿਨ ਪਾਈਓ ਹਰ ਕਾ ਦਾਮ। ਹੁਣ ਹਰੀ ਦੇ ਦਾਮ ਨੂੰ ਪ੍ਰਾਪਤ ਕਰ ਲੈਣਾ ਮੁਕਤੀ ਹੈ। ਹਰੀ ਦੇ ਦਾਮ ਨੂੰ ਵੈਖੁੰਡ ਕਿਹਾ ਗਿਆ। ਵੈਖੁੰਡ ਇਸ ਲੋਕ ਸੂਖਸ਼ਮ ਲੋਕ ਦੇ ਵੈਖੁੰਡ ਦੀ ਤਰ੍ਹਾਂ ਇਸ਼ਾਰਾ ਨਹੀਂ ਹੈ। ਵੈਖੁੰਡ ਦਾ ਭਾਵ ਹੈ ਸੰਤਾਂ ਦਾ ਸੱਚ ਖੰਡ, ਉਸ ਨੂੰ ਵੈਖੁੰਡ ਕਿਹਾ ਗਿਆ। ਉਸ ਨੂੰ ਪ੍ਰਾਪਤ ਕਰ ਲੈਣਾ ਹੀ ਮੁਕਤੀ ਹੈ। ਅਗਰ ਉਸ ਨੂੰ ਪ੍ਰਾਪਤ ਨਾ ਕਰ ਸਕੇ ਸਾਰੀ ਉਮਰ ਸਿਮਰਨ ਹੀ ਕਾਲੀ ਕਰਦੇ ਰਹੇ, ਉਹ ਸਾਨੂੰ ਮਿਲਿਆ ਹੀ ਨਾ ਵੈਖੁੰਡ, ਤੇ ਮੁਕਤੀ ਨਹੀਂ ਹੋ ਸਕਦੀ। ਤੇ ਗੁਰੂ ਸਾਹਿਬ ਵਿਚਕਾਰ ਇਸਤੇਮਾਲ ਕਰਦੇ ਨੇ ਸਾਧ ਕੀ ਸੰਗਤ, ਸਾਧੂ ਦੀ ਸੰਗਤ। ਹੁਣ ਸਾਧੂ ਦੀ ਸੰਗਤ ਕਿਸ ਤਰੀਕੇ ਨਾਲ ਹੋ ਸਕਦੀ ਹੈ? ਜਾ ਕਰਕੇ ਸਾਧੂਆਂ ਨੂੰ ਦੇਖ ਲੋ, ਕਿਤਨੀ ਸਕਿਉਰਟੀ ਬੈਠੀ ਹੈ, ਕਿਤਨਾ ਪਹਿਰਾ ਬੈਠਿਆ ਹੈ, ਅਸੀਂ ਉਹਦੀ ਸੰਗਤ ਕਰ ਸਕਦੇ ਹਾਂ? ਅਸੀਂ ਤੇ ਉਹਦੇ ਨਜ਼ਦੀਕ ਵੀ ਕੋਈ ਫਟਕਣ ਵੀ ਨਹੀਂ ਦੇਗਾ ਸਾਨੂੰ। ਕਿਉਂ? ਜਦ ਤੱਕ ਕੋਈ ਸਿਫਾਰਿਸ਼ ਨਾ ਹੋਵੇ, ਕੋਈ ਝੂਠਾ ਪਾਸ ਨਾ ਬਣਾ ਲਈਏ, ਨਕਲੀ ਨਾਮ ਰੱਖ ਕਰਕੇ ਉਹਨਾਂ ਦੇ ਕੋਲ ਨਾ ਪਹੁੰਚ ਜਾਈਏ, ਯਾਨੀ ਕਿ ਸਰੀਰਕ ਰੂਪ ਦੇ ਵਿੱਚ ਉਹਨਾਂ ਕੋਲ ਪਹੁੰਚਣ ਵਾਸਤੇ ਸਾਨੂੰ ਨਕਲੀ ਰੂਪ ਧਾਰਨ ਕਰਨਾ ਪੈਂਦਾ। ਹੁਣ ਵਿਚਾਰ ਕਰਕੇ ਦੇਖੋ, ਜਿਸ ਦੀ ਜੜ ਦੇ ਵਿੱਚ ਜਿਸਦਾ ਆਧਾਰ ਨਕਲ ਹੈ, ਝੂਠ ਹੈ, ਤੇ ਦਰਸ਼ਨ ਕਿਸ ਤਰੀਕੇ ਦੇ ਨਾਲ ਸੱਚੇ ਹੋ ਸਕਦੇ ਨੇ? ਕਿਤਨਾ ਵੱਡਾ ਕਰਮ ਪੈ ਲਿਆ ਆ ਕਿ ਅਸੀਂ ਝੂਠ ਦੇ ਨਾਲ ਸੱਚ ਦੇ ਦਰਸ਼ਨ ਕਰਨਾ ਚਾਹੁੰਦੇ ਆ, ਜਿਹੜੇ ਕਿ ਕਦੇ ਹੋ ਹੀ ਨਹੀਂ ਸਕਦੇ। ਸੋ ਭਾਵ ਕੀ ਹੈ ਇਸ ਤੁਕ ਦਾ? ਕਿ ਅਸੀਂ ਸੰਗਤ ਕਰ ਹੀ ਨਹੀਂ ਸਕਦੇ, ਉਹਨਾਂ ਦੇ ਨਜ਼ਦੀਕ ਹੀ ਨਹੀਂ ਜਾ ਸਕਦੇ, ਤੇ ਕਿਆ ਤੁਕ ਝੂਠੀ ਕਹਿ ਰਹੀ ਹੈ? ਸੋ ਅੱਜ ਦੇ ਮਾਹੌਲ ਦੇ ਹਿਸਾਬ ਦੇ ਨਾਲ ਗੁਰੂ ਸਾਹਿਬ ਇਸਦਾ ਅਰਥ ਦੇ ਰਹੇ ਨੇ ਕਿ ਸਾਧ ਦੀ ਸੰਗਤ ਹੈ ਸਾਧੂ ਦੇ ਉਪਦੇਸ਼ ਦੇ ਉੱਪਰ ਆਪਣੀ ਅਸਤੀ ਯਾਨੀ ਕਿ ਮਨ ਰੂਪੀ ਮਸ਼ੀਨ ਨੂੰ ਕੁਰਬਾਨ ਕਰ ਦੇਣਾ, ਆਪਣੇ ਅਹੰਕਾਰ ਨੂੰ ਖਤਮ ਕਰ ਦੇਣਾ, ਆਪਣੇ ਆਪ ਚ ਨਿਕਲ ਕਰਕੇ ਉਸ ਦੇ ਵਿੱਚ ਸਮਾ ਜਾਣਾ। ਸਾਧੂ ਦੇ ਵਿੱਚ ਸਾਧੂ ਕੀ ਹੈ? ਇੱਕ ਸ਼ਬਦ ਹੈ, ਇੱਕ ਨਾਮ ਹੈ, ਇੱਕ ਕੀਰਤਨ ਹੈ, ਜੋ ਉਸਦੇ ਮੁਖਾਰ ਵਿੱਚੋਂ ਤਰੰਗ ਨਿਕਲੀ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾ ਗਈ, ਇਹ ਸਾਰੇ ਹੀ ਨਾਮ ਨੇ। ਉਹ ਸੱਤ ਸਮੁੰਦਰ ਪਾਰ ਬੈਠੇ ਜਿਨ੍ਹਾਂ ਨੇ ਇਸ ਨਾਮ ਨੂੰ ਧਾਰਨ ਕਰ ਲਿਆ ਨਾ, ਸੱਚਮੁੱਚ ਅਧਿਕਾਰੀ ਹੋ ਗਏ ਸੱਚੇ ਨਾਮ ਨੂੰ ਪ੍ਰਾਪਤ ਕਰਨ ਦੇ। ਔਰ ਜਿਹੜੇ ਸਰੀਰਕ ਰੂਪ ਦੇ ਵਿੱਚ ਕਈ ਤਰੀਕੇ ਦੀਆਂ ਰਿਸ਼ਵਤਾਂ ਔਰ ਸਿਫਾਰਸ਼ਾਂ ਲਗਾ ਕਰਕੇ ਉਹਨਾਂ ਦੇ ਕੋਲ ਵੀ ਪਹੁੰਚ ਗਏ, ਸਿਫਾਰਸ਼ਾਂ ਵੀ ਕਰ ਲਈਆਂ, ਅੱਗੇ ਪਿੱਛੇ ਵੀ ਦੌੜੇ ਭੱਜੇ ਫਿਰਦੇ ਰਹੇ, ਅਗਰ ਉਪਦੇਸ਼ ਨਾਮ ਰੂਪੀ ਨੂੰ ਧਾਰਨ ਨਾ ਕੀਤਾ, ਅਮਲ ਨਾ ਕੀਤਾ, ਤੇ ਯਾਦ ਰੱਖਣਾ ਅਖੀਰ ਦੇ ਵਿੱਚ ਉਹ ਜਦ ਹੀ ਆਉਣਗੇ ਲੈਣ ਵਾਸਤੇ, ਸਤਿਗੁਰਾਂ ਨੇ ਕੋਈ ਨਹੀਂ ਆਉਣਾ। ਇਤਿਹਾਸ ਪੜ੍ਹ ਕਰਕੇ ਦੇਖ ਲਓ ਕਿਤਨੇ ਹੀ ਨੇ ਜਿਨ੍ਹਾਂ ਨੇ ਪੂਰੇ ਸਰੀਰਕ ਰੂਪ ਦੇ ਵਿੱਚ ਸੇਵਾ ਕੀਤੀ ਪੂਰਨ ਸਤਿਗੁਰਾਂ ਦੀ, ਪਰ ਅੰਤਰ ਦੇ ਵਿੱਚ ਮੈਲ ਨੂੰ ਧੋ ਨਾ ਸਕੇ, ਵਿਸ਼ੇ ਵਿਕਾਰਾਂ ਚ ਈਸ਼ਾ ਦਿੰਦਿਆਂ ਕੀ ਫਸੇ ਰਹਿ ਗਏ, ਉਹਨਾਂ ਨੂੰ ਅੰਤ ਦੇ ਵਿੱਚ ਨਿਚਲੇ ਜਾਮਿਆਂ ਵਿੱਚ ਜਾਣਾ ਪਿਆ। ਬੇਸ਼ੱਕ ਸਤਿਗੁਰੂ ਕੱਢਦੇ ਨੇ ਉਹਨਾਂ ਨੂੰ ਨਿਚਲੇ ਜਾਮਿਆਂ ਚ ਵੀ, ਪਰ ਕਿਹੜੇ ਯੁੱਗ ਕਾਲ ਦੇ ਵਿੱਚ ਕਦੋਂ ਉਹਨਾਂ ਦੀ ਮੌਜ ਹੈ, ਇਹ ਉਹਨਾਂ ਦਾ ਮਜ਼ਮੂਨ ਹੈ। ਅਸੀਂ ਉਹਨਾਂ ਨੂੰ ਬੰਧਨ ਦੇ ਵਿੱਚ ਨਹੀਂ ਲਿਆ ਸਕਦੇ, ਤੇ ਫਿਰ ਲਾਭ ਕੀ ਹੋਇਆ ਸਿਮਰਨ ਦਾ? ਕਿ ਅਗਰ ਸਿਮਰਨ ਵੀ ਕੀਤਾ, ਨਿਚਲੇ ਜਾਮਾ ਚ ਵੀ ਗਏ, ਸਰੀਰਕ ਰੂਪ ਦੇ ਵਿੱਚ ਸੇਵਾ ਵੀ ਕੀਤੀ, ਫਿਰ ਵੀ ਨਿਚਲੇ ਜਾਮਾ ਚ ਗਏ, ਤੇ ਫਾਇਦਾ ਨਹੀਂ ਹੋਇਆ, ਤੇ ਕਾਰਨ ਕੀ ਸੀ? ਸਾਨੂੰ ਇਸ ਵਿਧੀ ਦਾ ਹੀ ਨਹੀਂ ਸੀ ਪਤਾ, ਇਸ ਦੇ ਆਧਾਰ ਦਾ ਹੀ ਨਹੀਂ ਸੀ ਪਤਾ ਕਿ ਸਿਮਰਨ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ, ਔਰ ਕਿਸ ਤਰੀਕੇ ਨਾਲ ਸਾਧੂ ਦੀ ਸੰਗਤ ਕਰਕੇ ਅਸੀਂ ਹਰੀ ਦੇ ਦਾਮ ਨੂੰ ਵੈਖੁੰਡ ਨੂੰ ਪ੍ਰਾਪਤ ਕਰ ਸਕਦੇ ਹਾਂ। ਸਾਕਤ ਨਾਮ ਵਿਸਾਰੀ, ਸਾਕਤ ਕਹਿੰਦੇ ਨੇ ਜਿਸ ਦੇ ਅੰਦਰ ਵਿਸ਼ੇ ਵਿਕਾਰ ਪ੍ਰਬਲ ਹੋਣ, ਯਾਨੀ ਕਿ ਦੋਸ਼ੀ ਹੋਵੇ। ਦੋਸ਼ੀ ਕਿਸ ਨੂੰ ਕਹਿੰਦਾ? ਕਾਲਾ ਭਾਂਡਾ ਹੈ, ਕਾਲੇ ਭਾਂਡੇ ਨੂੰ ਚੁੱਕ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਰੱਖ ਦਿਓ, ਹੱਥ ਕਾਲਾ ਹੋ ਜਾਂਦਾ, ਉਸ ਨੂੰ ਸਾਕਤ ਕਿਹਾ ਜਾਂਦਾ। ਜਿਸ ਦੇ ਅੰਦਰ ਕੋਈ ਵੀ ਵਿਕਾਰ, ਚਾਹੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਮਮਤਾ, ਈਰਸ਼ਾ, ਦੁਸ਼ਟਤਾ, ਕੋਈ ਵੀ ਵਿਕਾਰ जिस भी जीवात्मा की मनुष्य जन्म आकर के प्रबलता आ जाती है उसनू असी साकत कहने। साकत जड़ा है, साकत का रूप नाम विसारी यानी कि सर्प और जारी का भाव है। सप की लंबी उम्र है, किसी काम की नहीं। कारण की है कि कोई भी उसने अपने घर में रखना पसंद नहीं करता। क्यों? क्योंकि जिसनू भी वह कटदा उसकी जान ले लैंदा। उसे तरीके दे नाल कहंदे ने गुरु साहब कि अगर साकत दा संग असी करिए जरा कि सिमरण नहीं करता विधि अनुसार वह सप वर्गा ही है। क्योंकि उसने दस लाने दस की लाना कि उसके नाल संगत दे नाल जड़ी भी असी किरिया करांगे उसका सानू भुगतान देना पेगा। अगर सिमरन नहीं किया भुगतान देना पै गया तो वह सप की संगत साकत की ही संगत है। तो इस शब्द के गुरु साहब पहलियां तुकां दे विच बिल्कुल स्पष्ट करनगे कि जड़ा सिमरन नहीं करता उसनू केड़े केड़े लफ्जा दे नाल संत इस जगत दे विच याद करते ने। सिमरन कोट लाख कहंदे ने नहीं करोड़ा लखा नहीं सदा लई स्थिर हो जांदा अजड़ा इक निमक घड़ी दा सिमरन करदा। हुण साथ कहंदा जी ए तुक भी समझ नहीं पेगी कि असी तो दिने राती कई घंटे लगे रहने सिमरन करते रहने तो साढ़े तो कई विखुंड पक्के हो गए। सचखंड तो सिर्फ एको ही है। तो सारे अर्थ अधूरे ने। निमक सिमरन की जड़ी गल की गई है निर्वाण कीर्तन गावे करते का जित सिमरत सिमरत जित छूटे। निमक सिमरत जित छूटे यानी कि एक घड़ी का सिमरन जिस दे नाल जीवात्मा की मुक्ति हो जाती है वह पार ब्रह्म की तरफ इशारा कर रहे हैं कि पार ब्रह्म दे विच जदों ये जीवात्मा जाती है पहुंचती है उधर का जो शब्द है उसका दीदार करती है उसकी धुन नूं सुनती है उसके प्रकाश नूं देखती है। ओ एक कड़ी का जरा सिमरन है वह जीवात्मा आवागमन तो यानी कि निचले मंडलों के त्रिकुटी के नहीं आ रहे हैं। त्रिकुटी के तीनों चोले मौजूद ने जरा एक चोला लैके बैठे एक सूक्ष्म कारण यानी कि इन्होंने तीनों चोलिया तो बच जाती है जीवात्मा जो पार ब्रह्म जा करके एक कड़ी लई एक निमक लई उस परमात्मा के रंग रूप यानी कि आवाज न सुनती है और प्रकाश न देखती है। और अगर उस तक असी नहीं पहुंच सके तो यह सिमरन सादा किसी भी काम का नहीं है। मनुखे जीवन कहंदे ने कौए दे नाल तुलना दिंदे ने जिसा काग बतन बिस्तां में वास। कहंदे ने कौए दी चुंझ जदों भी देखो ना वह गंदगी दे विच ही मूंह मारी फिरदी है। उसे तरीके दे नाल कहंदे ने कि कार है मनुखे जन्म दे विच जिसने इस जन्म दे विच आकर के सिमरन नूं नहीं अपनाया। सिमरन किसका? उस अकाल पुरख परमात्मा का। वह कौए के बराबर है हमेशा गंद ही खा रहा गंद ही एकत्र कर रहा है। बिस्टा के कीड़े बिस्टा कमावे बिस्टा में पंचावनिया यानी कि गंद के विच रह रहा गंद नाल खा के गंद नाल प्यार। क्या मरण के बाद दखुंड मिलेगा? मरण के बाद फिर इस गंदगी के विच ही आएगा। बेसुआ पूत नाम कहंदे ने जेड़े सिमरन नहीं करदे वेसुआ दे पुत्र वाकण ने जिन्हां दे पिता दे नाम दा पता नहीं। वेसुआ ने पुत्र ते जन्म दिता पर पुत्र नूं अपने पिता दा पता नहीं। कहंदे ने कुत्ते दा काम ने बराबर है। कुत्ते दा काम की है? जिस ढिड चो निकलिया उसी दे नाल रमण कर रहा है। यह कुत्ते दा काम क्योंकि उसनू सोझी नहीं ज्ञान नहीं। तो मनुखे जन्म दे विच आ करके जिन्होंने इस सिमरन नूं धारण नहीं किया इस ज्ञान नूं हासिल नहीं ना किया वह कहंदे ने वेशुआ दे पुत्र दे बराबर ने जिन्हां दे पिता दा पता ही कोई नहीं खबर ही कोई नहीं। इस लोक दे विच आ करके असी किसी नियम दा उल्लंघन करिए ना तो उस वेले जज सानू सजा देंदा। और जज दे कोल जा करके असी अगर यह कहिए कि सानू नियम दा पता नहीं सी तो यह दलील जज दे सामने कामगार नहीं है। जज की उपदेश करदा कि तुसी इस मुल्क दे विच रह रहे हो तो इस मुल्क दे कानून दा तुहानू पता होना चाहिदा। यह ड्यूटी सरकार दी नहीं है यह ड्यूटी तुहाडे रहण वाली यानी कि प्रजा दी है। ਯਾਨੀ ਕਿ ਅਸੀਂ ਸੜਕ ਤੇ ਨਿਕਲਿਆ ਤੇ ਸੜਕ ਦੇ ਨਿਯਮ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਰੈੱਡ ਲਾਈਟ ਤੇ ਅਸੀਂ ਰੁਕਣਾ ਹੈ, ਰੈੱਡ ਲਾਈਟ ਨੂੰ ਜੰਮ ਕਰਤਾ। ਔਰ ਅਗਰ ਅਸੀਂ ਕਹੀਏ ਕਿ ਸਾਨੂੰ ਰੈੱਡ ਲਾਈਟ ਤੇ ਰੁਕਣ ਦਾ ਪਤਾ ਨਹੀਂ ਸੀ ਤੇ ਸਾਨੂੰ ਭੁਗਤਾਨ ਦੇਣਾ ਪਏਗਾ, ਜੁਰਮਾਨਾ ਦੇਣਾ ਹੀ ਪਏਗਾ। ਕਿਉਂ? ਕਿਉਂਕਿ ਇੱਥੇ ਅਸੀਂ ਰਹਿ ਰਹੇ ਹਾਂ, ਸੜਕ ਤੇ ਨਿਕਲ ਰਹੇ ਹਾਂ ਤੇ ਨਿਯਮ ਨੂੰ ਦੇਖ ਕਰਕੇ ਚੱਲੀਏ। ਉਸੇ ਤਰੀਕੇ ਦੇ ਨਾਲ 84 ਲੱਖ ਜਾਮਿਆਂ ਤੇ ਜਦੋਂ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਗਈ ਤੇ ਇਹ ਸਿਮਰਨ ਨੂੰ ਧਾਰਨ ਕਰਨਾ ਹੈ, ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਇਹ ਇਸਦਾ ਅਧਿਕਾਰ ਵੀ ਹੈ ਔਰ ਇਸਦਾ ਕਰਤੱਵ ਯਾਨੀ ਕਿ ਫਰਜ਼ ਵੀ ਹੈ। ਅਗਰ ਅਸੀਂ ਅਧਿਕਾਰ ਨੂੰ ਤੇ ਯਾਦ ਰੱਖਣਾ ਚਾਹੁੰਦੇ ਹਾਂ, ਕਰਤੱਵ ਨੂੰ ਯਾਦ ਨਹੀਂ ਰੱਖਣਾ ਚਾਹੁੰਦੇ ਕਿ ਸਾਡਾ ਫਰਜ਼ ਕੀ ਹੈ, ਅਸੀਂ ਕਿਸ ਨੂੰ ਸਿਮਰਨਾ। ਅਸੀਂ ਵਸਤੂ ਔਰ ਸੰਬੰਧਾਂ ਨੂੰ ਸਿਮਰਨ ਨੂੰ ਫਰਜ਼ ਆਪਣਾ ਪੂਰਾ ਕਰ ਦਿੰਦੇ ਹਾਂ, ਪਰ ਪਰਮਾਤਮਾ ਅਕਾਲ ਪੁਰਖ ਦੇ ਨਾਮ ਨੂੰ ਯਾਦ ਕਰਨਾ, ਉਸਦਾ ਸਿਮਰਨ ਕਰਨਾ, ਇਸ ਦੀ ਤਰਫ ਸਾਡਾ ਕੋਈ ਖਿਆਲ ਨਹੀਂ। ਤੇ ਸਾਧ ਸੰਗਤ ਜੀ, ਭੁਗਤਾਨ ਦੇਣਾ ਹੀ ਪਏਗਾ, ਕਿਉਂਕਿ ਜੱਜ ਜਿਹੜਾ ਥਾਣੇਦਾਰ ਹੈ ਉਹ ਕਿਸੇ ਦਾ ਵੀ ਲਿਹਾਜ ਨਹੀਂ ਜੇ ਕਰਦਾ। ਛਤਾਰਾ ਬੋਲੇ ਕੂਰ ਸਾਕਤ ਮੁਕਾਰਾ। ਹੁਣ ਸਾਕਤ ਕੀ ਹੈ? ਦਿਨੇ ਰਾਤੀ ਝੂਠ ਬੋਲਦਾ, ਜ਼ਬਾਨ ਦੇ ਨਾਲ ਪਰਮਾਤਮਾ ਦੇ ਨਾਂ ਨੂੰ ਨਹੀਂ ਜਪਦਾ। ਕਹਿੰਦੇ ਨੇ ਦਰਗਾਹ ਦੇ ਵਿੱਚ ਉਸਦਾ ਮੂੰਹ ਕਾਲਾ ਕੀਤਾ ਜਾਂਦਾ। ਮੂੰਹ ਕਾਲੇ ਦਾ ਭਾਵ ਹੈ ਕਿ ਰੰਗ ਲੈ ਕੇ ਕਾਲਕ ਨਹੀਂ ਬਣਦੇ, ਕਾਲਾ ਦਾ ਭਾਵ ਹੈ ਕਿ ਉਹਨੂੰ ਸਵਰਗਾ ਦੀ ਨਹੀਂ ਨਰਕਾ ਦੀ ਪ੍ਰਾਪਤੀ ਹੁੰਦੀ ਹੈ, ਨਰਕਾ ਦੇ ਵਿੱਚ ਜਾਂਦਾ ਐਸਾ ਸਾਕਤ, ਜਿਹੜਾ ਕਿ ਗੁਰੂ ਸਾਹਿਬਾ ਦੇ ਉਪਦੇਸ਼ ਅਨੁਸਾਰ ਇਸ ਸਿਮਰਨ ਨੂੰ ਧਾਰਨ ਨਹੀਂ ਕਰਦਾ। ਜਗ੍ਹਾ 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 ਤੇ ਭਰਮਣ ਕਰਨਾ, ਭ੍ਰਿਸ਼ਟ ਭਰਮਣ, ਭਰਤ ਭਰਮਣ ਦਾ ਭਾਵ ਹੈ ਕਿ 84 ਲੱਖ ਜਾਮਿਆਂ ਦਾ ਭਰਮਣ। ਕਾਰਨ ਕੀ ਸੀ? ਗਰਦਵ ਕੀ ਨਾਈ ਗਧੇ ਵਕਣ। ਗੁਰੂ ਸਾਹਿਬ ਕਈ ਵਾਰੀ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ ਪਰਾਏ ਗਧੇ ਬਣੇ ਆ, ਪਰਾਇਆ ਬੋਲ ਢੋ ਰਹੇ ਹਾਂ। ਇਸੀ ਤੁਕ ਨੂੰ ਲਾ ਕਰਕੇ ਉਪਦੇਸ਼ ਕੀਤਾ ਗਿਆ ਸੀ ਕਿ ਅਸੀਂ ਪਰਾਇਆ ਕੰਮ ਕੀ ਹੈ, ਯਾਨੀ ਕਿ ਜਿਤਨੀ ਵੀ ਜਲ ਚੇਤਨ ਵਸਤੂ ਔਰ ਸੰਬੰਧ ਆਦਿ ਸੰਦਾਲ ਇਸ ਲੋਕ ਦੇ ਵਿੱਚ ਮਨੁੱਖੇ ਜਨਮ ਵਿੱਚ ਆ ਕਰਕੇ ਅਸੀਂ ਕਰ ਰਹੇ ਹਾਂ। ਬੇਸ਼ਕ ਅਸੀਂ ਭੁਗਤਾਨ ਦੇਣਾ, ਭੁਗਤਾਨ ਦਿੱਤੇ ਬਿਨਾਂ ਛੁੱਟੀ ਨਹੀਂ ਹੋ ਸਕਦੀ। ਭੁਗਤਾਨ ਤੇ ਕਰਨਾ ਉਹ ਅਸੀਂ ਸਿਰਫ ਪਰਾਏ ਗਧੇ ਹੀ ਬਣੇ ਰਹਾਂਗੇ, ਭੁਗਤਾਨ ਹੀ ਦਿੰਦੇ ਰਹਾਂਗੇ। ਜਿਹੜਾ 25% ਸਾਨੂੰ ਆਪਣੇ ਘਰ ਦਾ ਕੰਮ ਕਰਨ ਵਾਸਤੇ ਉਪਦੇਸ਼ ਦਿੱਤਾ ਜਾ ਰਿਹਾ ਜਾਂ ਦਿੱਤਾ ਗਿਆ ਅਨੰਤ ਕਾਲ ਤੋਂ, ਉਹਦੀ ਸਾਡਾ ਕੋਈ ਖਿਆਲ ਹੀ ਨਹੀਂ। ਉਹ 25% ਅਸੀਂ 75% ਦੇ ਵਿੱਚ ਹੀ ਖਤਮ ਕਰ ਦਿੰਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਗਧੇ ਵਾਕੜ ਆਇਆ, ਪਰਾਇਆ ਬੋਲ ਢੋਂਦਾ ਆ, ਫਿਰ ਆਇਆ ਗਮਨ ਦੇ ਵਿੱਚ ਹੀ ਫਸ ਗਿਆ। ਸਾਕਤ ਲੋਭੀ ਬੰਦ ਨਹੀਂ ਪਾਇਆ। ਸਾਕਤ ਦਾ ਇੱਕ ਵਿਕਾਰ ਹੈ ਲੋਭ। ਲੋਭੀ ਮਨੁੱਖ ਨੂੰ ਤੁਸੀਂ ਰੋਕ ਨਹੀਂ ਸਕਦੇ, ਜਿਹੜਾ ਕਿ ਆਪਾਂ ਸਾਰੇ ਹੀ ਜਿੰਨੇ ਬੈਠੇ ਆ ਲੋਭੀ ਜਾਂ ਕਹਿਣ ਨੂੰ ਬੇਸ਼ੱਕ ਕਹਿੰਦੇ ਆ ਕਿ ਸਾਡੇ ਅੰਦਰ ਲੋਭ ਨਹੀਂ ਹੈ, ਪਰ ਸਾਕੰਗ ਜੀ ਗਹਿਰੇ ਤਰੀਕੇ ਨਾਲ ਵਿਚਾਰ ਕਰੀਏ ਤੇ ਸਾਡੇ ਅੰਦਰ ਲੋਭ ਹੀ ਲੋਭ ਭਰਿਆ, ਲੋਭ ਵੀ ਐਸਾ। ਤੇ ਗੁਰੂ ਸਾਹਿਬ ਕਹਿੰਦੇ ਨੇ ਕੂਕਰ ਹਰਕਾਈਆ, ਯਾਨੀ ਕਿ ਕੁੱਤੇ ਦੇ ਭਰਮਣ ਵਾਕਣ। ਕੁੱਤੇ ਦਾ ਭਰਮਣ ਕੀ ਹੈ? ਕੁੱਤਾ ਲੋਭ ਦੇ ਵਿੱਚ ਆ ਕਰਕੇ ਹੱਡੀ ਨੂੰ ਲੈ ਆਉਂਦਾ, ਹੱਡੀ ਨੂੰ ਲਿਆ ਕਰਕੇ ਉਸ ਨੂੰ ਚੱਟਦਾ, ਦੰਦਾਂ ਨਾਲ ਰਗੜਦਾ ਹੈ। ਹੁੰਦਾ ਕੀ ਹੈ? ਹੱਡੀ ਮਸੂੜਿਆਂ ਨਾਲ ਰਗੜਦੀ, ਉਹਦੇ ਵਿੱਚ ਖੂਨ ਨਿਕਲਦਾ। ਉਸ ਦੀ ਹੱਡੀ ਦੇ ਨਾਲ ਖੂਨ ਲੱਗਿਆ ਦੇਖਦਾ ਤੇ ਉਹ ਸੋਚਦਾ ਕਿ ਮੈਂ ਬਹੁਤ ਵੱਡੀ ਕਮਾਈ ਕਰ ਲਈ, ਖੂਨ ਨੂੰ ਹਾਸਲ ਕਰ ਲਿਆ। ਖੂਨ ਉਸਦਾ ਆਪਣਾ ਹੀ ਹੈ, ਉਸ ਨੂੰ ਚੱਟਣ ਲੱਗ ਜਾਂਦਾ। ਕਹਿੰਦੇ ਨੇ ਕੂਕਰ ਅਰਕਾਈਆ, ਜਿਹੜੇ ਸਿਮਰਨ ਨਹੀਂ ਕਰਦੇ, ਸਾਕਤ ਲੋਭੀ ਨੇ। ਲੋਭੀ ਯਾਨੀ ਕਿ ਲੋਭੀ ਨੂੰ ਤੁਸੀਂ ਰੋਕ ਨਹੀਂ ਸਕਦੇ, ਔਰ ਉਸਦਾ ਅੰਤ ਕੀ ਹੁੰਦਾ? ਉਸ ਨੂੰ ਫਿਰ ਜਨਮ ਲੈ ਕਰਕੇ ਜਾਂਦੇ ਨੇ, ਜਨਮ ਔਰ ਮਰਨ ਦੇ ਗੇੜ ਚ ਜਾਂਦਾ। ਪਾਤੀ ਸਾਕਤ ਨੀਚ ਤਿਸ ਕੁਲ ਨਹੀਂ ਜਾਤੀ। ਸਾਕਤ ਜਿਹੜਾ ਹੈ ਉਸਨੂੰ ਆਪਣੇ ਕੁਲ ਦੀ ਖਬਰ ਨੀ। ਕਹਿੰਦੇ ਨੇ ਨੀਚਾ ਤੋਂ ਵੀ ਨੀਚ ਹੈ, ਉਸਨੂੰ ਆਪਣੀ ਜਾਤ ਦੀ ਵੀ ਪਰਵਾਹ ਨੀ ਕਿ ਮੈਂ ਕਿਸ ਕੁਲ ਦਾ ਵਾਂ, ਕਿਸ ਜਾਤ ਦਾ ਵਾਂ, ਔਰ ਮੈਂ ਕੀ ਹਾਲਤ ਬਣਾ ਰੱਖੀ ਹੈ ਇਸ ਜੀਵਾਤਮਾ ਦੀ, ਇਸ ਮਨੁੱਖ ਲੋਕ ਦੇ ਵਿੱਚ ਕਰਨਾ ਕੀ ਚਾਹੀਦਾ ਸੀ? ਕਹਿੰਦੇ ਨੇ ਆਤਮਘਾਤੀ, ਆਤਮ ਹੱਤਿਆ ਕਰਨ ਵਾਲੇ ਨੂੰ ਕੀ ਕਹਿੰਦੇ ਨੇ? ਕਿਉਂ ਕਹਿੰਦੇ ਨੇ ਆਤਮਘਾਤੀ? ਨੁਕਸਾਨ ਯਾਨੀ ਕਿ ਪਾਪੀ ਹੈ। ਪਾਪ ਕੀ ਹੈ? ਕਿ ਇੱਕ ਜੀਵਾਤਮਾ ਨੂੰ ਉਹ ਮੁਕਤੀ ਪ੍ਰਾਪਤ ਕਰ ਸਕਦੀ ਸੀ, ਮੁਕਤੀ ਦਾ ਆਧਾਰ ਸੀ ਮਨੁੱਖਾ ਜਨਮ। ਮਨੁੱਖੇ ਜਨਮ ਨੂੰ ਉਸਨੇ ਜੀਵਾਤਮਾ ਤੋਂ ਦੂਰ ਕਰਤਾ ਤੇ ਇਸ ਕਰਕੇ ਉਸਨੂੰ ਆਤਮਘਾਤੀ ਨੂੰ ਪਾਪੀ ਕਹਿ ਕਰਕੇ ਪੁਕਾਰਿਆ ਜਾਂਦਾ। ਔਰ ਯਾਦ ਰੱਖਣਾ, ਆਤਮਘਾਤੀ ਦਾ ਸਭ ਤੋਂ ਪਹਿਲਾਂ ਜੋ ਸਜ਼ਾ ਦਿੱਤੀ ਜਾਂਦੀ ਹੈ ਕਾਲ ਦੇ ਦਰਬਾਰ ਦੇ ਵਿੱਚ, ਉਹ ਸੂਖਮ ਲੋਕਾਂ ਦਾ ਨਰਕ ਦਿੱਤਾ ਜਾਂਦਾ। ਕਲਪਾਂ ਤੱਕ ਇਹ ਜੀਵਾਤਮਾ ਨਰਕਾਂ ਦੇ ਵਿੱਚ ਸੜਦੀ ਹੈ, ਉਹ ਤਦ ਜਾ ਕਰਕੇ ਭੁਗਤਾਨ ਦੇ ਕਰਕੇ ਇਸ ਪਾਪ ਦਾ ਇਸ ਲੋਕ ਦੇ ਵਿੱਚ ਪੇੜ ਪੌਦੇ ਬਣਾ ਕਰਕੇ ਔਰ ਚੁਰਾਸੀ ਦੇ ਵਿੱਚ ਦਿੱਤਾ ਜਾਂਦਾ। ਔਰ ਅਗਰ ਪੂਰਨ ਸਤਿਗੁਰਾਂ ਦੀ ਜੀਵਾਤਮਾ ਹੈ ਔਰ ਉਸਨੇ ਦਰਸ਼ਨ ਕਰ ਲਏ ਨੇ ਤੇ ਉਸਨੇ ਅਗਰ ਆਤਮ ਹੱਤਿਆ ਕਰ ਲਈ ਹੈ ਤੇ ਸਾਧ ਸੰਗਤ ਜੀ ਉਸਨੂੰ ਵੀ ਨਿਚਲੇ ਜਾਮਿਆਂ ਵਿੱਚ ਜਾਣਾ ਪਏਗਾ। ਇਹ ਫਿਰ ਸਤਿਗੁਰ ਦੀ ਮੌਜ ਹੈ ਕਿ ਕਿਤਨੇ ਨਿਚਲੇ ਜਾਮੇ ਦਿੰਦੇ ਨੇ ਔਰ ਫਿਰ ਕਦੋਂ ਉਸਨੂੰ ਕੱਢ ਕਰਕੇ ਲਿਆਉਂਦੇ ਨੇ। ਯਾਨੀ ਕਿ ਸਾਨੂੰ ਜਾਣਾ ਪਏਗਾ, ਇਸ ਪਾਪ ਦਾ ਭੁਗਤਾਨ ਦੇਣਾ ਪਏਗਾ। ਤੇ ਆਪਾਂ ਸਾਰੇ ਹੀ ਆਤਮਘਾਤੀ ਹਾਂ। ਕਾਰਨ ਕੀ ਸੀਗਾ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅਸੀਂ ਸਿਮਰਨ ਨੂੰ ਧਾਰਨ ਕਰਨਾ ਸੀ। ਸਿਮਰਨ ਕਿਸਦਾ? ਅਕਾਲ ਪੁਰਖ ਦਾ ਸਿਮਰਨ। ਤੇ ਅਸੀਂ ਵਸਤੂ ਔਰ ਸੰਬੰਧਾਂ ਦਾ ਕਰਦੇ ਰਹੇ, ਅਕਾਲ ਪੁਰਖ ਦਾ ਕੀਤਾ ਨਹੀਂ। ਤੇ ਆਤਮਘਾਤੀ ਯਾਨੀ ਕਿ ਜਿਸ ਡਾਲ ਤੇ ਬੈਠੇ ਆ ਉਸ ਡਾਲ ਨੂੰ ਹੀ ਕੱਟੀ ਜਾ ਰਿਹਾ ਹੌਲੇ ਹੌਲੇ ਕਰਕੇ। ਡਾਲ ਕਿਹੜੀ ਸੀ? ਮਨੁੱਖੇ ਜਨਮ ਦੀ ਡਾਲ ਸੀ, ਸਵਾਸਾਂ ਦੀ ਪੂੰਜੀ ਸੀ ਜਿਹੜੀ ਅਸੀਂ ਕੱਟ ਰਹੇ ਹਾਂ। ਬਿਲਕੁਲ ਇੱਕ ਇੱਕ ਕਰਕੇ ਸਵਾਸ ਸਾਡੇ ਵਿਰਥਾ ਜਾ ਰਹੇ ਨੇ। ਕਿੱਥੇ ਜਾ ਰਹੇ ਨੇ? ਵਸਤੂ ਔਰ ਸੰਬੰਧਾਂ ਦੇ ਵਿੱਚ। ਤੇ ਅਸੀਂ ਆਪਣੀ ਆਪਿਆ ਆਪ ਹੀ ਕਰ ਰਿਹਾ। ਤੇ ਆਤਮਗਤਿਆਂ ਨੂੰ, ਆਤਮਗਾਤੀ ਨੂੰ ਪਾਪ ਦੀ ਸੰਗਿਆ ਦਿੱਤੀ ਜਾਂਦੀ ਹੈ। ਪਾਪੀ ਦਾ ਭੁਗਤਾਨ ਦੇਣ ਵਾਸਤੇ ਉਸਨੂੰ ਨਿਚਲੇ ਔਰ ਉਚਲੇ ਲੋਕਾਂ ਦੇ ਵਿੱਚ ਅਵੱਛ ਜਾਣਾ ਪੈਂਦਾ। ਬੇਸ਼ਕ ਉਹ ਪੂਰਨ ਸਤਿਗੁਰਾਂ ਦੀ ਰੂਹ ਹੋਵੇ, ਭੁਗਤਾਨ ਉਸਨੂੰ ਦੇਣਾ ਪਏਗਾ। ਭੁਗਤਾਨ ਦੇ ਬਗੈਰ ਉਹ ਸਤਿਗੁਰੂ ਕਦੀ ਵੀ ਲੈ ਕਰਕੇ ਨਹੀਂ ਜਾਣਗੇ। ਕਿਰਪਾ ਹੋ ਉਸੀ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਕਾਰਨ ਕੀ ਹੈ? ਦਾਤ ਕਿਹੜੀ ਹੈ? ਗੁਰ ਜਗਤ ਤਰਾਇਆ। ਗੁਰੂ ਦੇ ਜ਼ਰੀਏ ਹੀ ਅਸੀਂ ਇਸ ਜਗਤ ਤੋਂ ਪਾਰ ਜਾ ਸਕਦੇ ਹਾਂ। ਇਸ ਸਮੁੰਦਰ ਤੋਂ ਪਾਰ ਜਾਣ ਵਾਸਤੇ ਜਹਾਜ਼ ਦੀ ਲੋੜ ਹੈ, ਕਿਸ਼ਤੀ ਦੀ ਲੋੜ ਹੈ। ਕਹਿੰਦੇ ਨੇ ਉਹ ਜਹਾਜ਼ ਗੁਰੂ ਹੈ, ਗੁਰੂ ਦੇ ਨਾਲ ਹੀ ਅਸੀਂ ਲੱਗ ਕਰਕੇ ਪਾਰ ਹੋ ਸਕਦੇ ਹਾਂ। ਤੇ ਕਹਿੰਦੇ ਨੇ ਕਿਸੇ ਭਾਗਾਂ ਵਾਲੇ ਨੂੰ ਹੀ ਇਹ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਹੁਣ ਭਾਗ ਕਿਹਦੇ ਨੇ? ਅਸੀਂ ਅੱਖ ਬੰਦ ਕਰਕੇ ਦੂਸਰਿਆਂ ਨੂੰ ਕੋਸਦੇ ਰਹਿੰਦੇ ਹਾਂ। ਇਸ ਦਾ ਕਾਰਨ ਕੀ ਹੈ? ਮਨ ਨੇ ਪਰਮਾ ਰੱਖਿਆ। ਕਿਸ ਨੂੰ ਪ੍ਰਾਪਤ ਹੁੰਦੀ ਹੈ? ਜਦੋਂ ਕਿ ਅਸੀਂ ਅੰਤਰ ਦੇ ਵਿੱਚ ਸਿਮਰਨ ਦੀ ਪਹਿਲੀ ਤੋੜੀ ਨੂੰ ਯਾਨੀ ਕਿ ਪ੍ਰਬਲ ਇੱਛਾ ਨੂੰ ਧਾਰਨ ਕਰ ਲੈਂਦੇ ਹਾਂ, ਸੰਸਾਰ ਦੇ ਰਾਗ ਨੂੰ ਛੱਡਣ ਲੱਗ ਜਾਂਦੇ ਹਾਂ। ਉਸ ਲਈ ਅਕਾਲ ਪੁਰਖ ਦੀ ਇਹ ਰਹਿਮਤ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਉਹ ਰਹਿਮਤ ਕੀ ਹੈ? ਗੁਰੂ ਦੀ ਪ੍ਰਾਪਤੀ। ਪਹਿਲੀ ਰਹਿਮਤ ਹੈ ਮਨੁੱਖਾ ਜਨਮ, ਤੇ ਦੂਸਰੀ ਪ੍ਰਾਪਤੀ ਹੈ ਗੁਰੂ ਦੀ। ਔਰ ਇਸ ਦੇ ਨਾਲ ਲੱਗ ਕਰਕੇ ਇਸਦੀ ਸੰਗਤ ਕਰਕੇ ਹੀ ਅਸੀਂ ਪਾਰ ਜਾ ਸਕਦੇ ਹਾਂ। ਨਾ ਕੋਈ ਹੋਰ ਤਰੀਕਾ ਹੈ, ਨਾ ਕੋਈ ਹੋਰ ਆਧਾਰ ਹੈ। ਇਹ ਸਿਮਰਨ ਦਾ ਫਲ ਤਾਂ ਹੀ ਹੈ ਜੇ ਅਸੀਂ ਪਾਰ ਉਤਰ ਜਾਈਏ। ਜੇ ਨਾ ਉਤਰ ਸਕੇ ਤੇ ਮਰਨ ਦੇ ਬਾਅਦ ਕੋਈ ਫਲ ਨਹੀਂ ਹੈਗਾ। ਜਪ ਮਨ ਸਤਨਾਮ ਸਦਾ ਸਤਨਾਮ। ਉਹ ਸਪਸ਼ਟ ਹੈ ਦੋ ਲਫ਼ਜ਼ ਵਿੱਚ, ਮਨ ਔਰ ਸਦਾ। ਮਨ ਨੇ ਜਪਣਾ ਹੈ ਸਦਾ। ਕਿਸ ਨੂੰ? ਸਤਨਾਮ ਨੂੰ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿਮਰਨ ਅਸੀਂ ਕਿਸਦਾ ਕਰਨਾ ਹੈ? ਹਮੇਸ਼ਾ ਹੀ ਸਤਨਾਮ ਦਾ ਸਿਮਰਨ ਕਰਦਾ। ਸਤਨਾਮ ਇੱਕ ਲਫ਼ਜ਼ ਹੈ। ਅੰਤਰ ਦਾ ਭਾਵ ਕੀ ਹੈ? ਉਹ ਅਵਿਨਾਸ਼ੀ ਚੇਤਨ ਸੱਤਾ, ਪਰਮ ਸੱਤਾ, ਜਿਸ ਦੇ ਇਹ ਸਾਰੇ ਜੜ ਚੇਤਨ ਲੋਕ ਨੂੰ ਆਧਾਰ ਦੇ ਰੱਖਿਆ, ਉਸ ਨੂੰ ਅਸੀਂ ਸਤਨਾਮ ਕਹਿੰਦੇ ਹਾਂ। ਸੱਤ ਦਾ ਭਾਵ ਹੈ ਕਿ ਰਹਿਣ ਵਾਲਾ, ਅਸੱਤ ਦਾ ਝੂਠ ਦਾ ਭਾਵ ਹੈ ਕਿ ਖਤਮ ਹੋਣ ਵਾਲਾ। ਯਾਨੀ ਕਿ ਜਿਹੜੀ ਚੇਤਨ ਸੱਤਾ ਸੱਤ ਹੈ, ਉਸਦਾ ਕੋਈ ਵੀ ਨਾਮ ਰੱਖ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਗੁਰੂ ਕਲਗੀਧਰ ਪਾਤਸ਼ਾਹ ਨੇ 1200 ਤੋਂ ਵੱਧ ਲਫ਼ਜ਼ਾਂ ਦੇ ਨਾਲ ਜਾਪ ਸਾਹਿਬ ਦੇ ਵਿੱਚ ਉਸ ਪਰਮਾਤਮਾ ਦੀ ਉਸਤਤ ਕੀਤੀ। ਤੇ ਕਿਆ ਕੋਈ ਘੱਟ ਗਿਆ ਜਾਂ ਫਰਕ ਪੈ ਗਿਆ? ਤੁਹਾਨੂੰ ਕੋਈ ਲਫ਼ਜ਼ ਚੰਗਾ ਲੱਗਦਾ ਤੇ ਤੁਸੀਂ ਉਸ ਲਫ਼ਜ਼ ਨੂੰ ਰੱਖ ਕੇ ਉਸ ਪਰਮਾਤਮਾ ਦੇ ਨਾਮ ਨੂੰ ਯਾਦ ਕਰ ਸਕਦੇ ਹੋ। ਅੰਤਰ ਦੀ ਗੱਲ ਹੈ, ਯਾਨੀ ਕਿ ਪਹਿਚਾਣ ਕੀ ਕਰਨੀ ਹੈ? ਰਾਗ ਨੂੰ, ਸੰਸਾਰ ਦੇ ਰਾਗ ਨੂੰ ਤਿਆਗ ਕਰਕੇ ਆਪਣੇ ਖਿਆਲ ਨੂੰ ਕੱਢ ਕੇ ਉਸ ਪਰਮਾਤਮਾ ਦੇ ਲਫ਼ਜ਼ ਦੇ ਨਾਲ ਯਾਨੀ ਕਿ ਜੋੜ ਕੇ ਖਿਆਲ ਨੂੰ ਇਕੱਤ੍ਰਿਤ ਕਰਨਾ ਹੀ ਸੱਚਾ ਸਿਮਰਨ ਹੈ। ਬਾਕੀ ਸਾਰੇ ਸਿਮਰਨ ਝੂਠੇ ਨੇ, ਉਹਨਾਂ ਦੇ ਵਿੱਚ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ। ਨਿਤ ਪਿਆਈਏ ਹਰ ਪੁਰਖ ਨਿਰੰਜਨਾ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਨਿਤ ਦਾ ਭਾਵ ਹੈ ਕਿ ਸੰਸਾਰ ਦਾ ਕਾਰ ਵਿਵਹਾਰ ਤੇ ਤੂੰ ਕਰਨਾ, ਉਸ ਤੋਂ ਦੂਰ ਨਹੀਂ ਹੋ ਜਾਣਾ। ਇਹ ਗੁਰੂ ਸਾਹਿਬ ਕਦੇ ਵੀ ਭੁਗਤਾਨ ਤੋਂ ਪਰੇ ਨਹੀਂ ਲੈ ਕੇ ਜਾਂਦੇ। ਭੁਗਤਾਨ ਤੇ ਸਾਨੂੰ ਦੇਣਾ, ਚਾਹੇ ਰੋ ਕੇ ਦਈਏ ਚਾਹੇ ਹੱਸ ਕੇ ਦਈਏ। ਤੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦੇ ਵਿੱਚ ਰਹਿ ਕਰਕੇ ਕਾਰ ਵਿਵਹਾਰ ਕਰਦੇ ਹੋਏ ਆਪਣਾ ਖਿਆਲ ਜਿਹੜਾ ਹੈ ਆਪਣਾ ਸਿਮਰਨ ਯਾਨੀ ਕਿ ਇੰਦਰੀ ਦੇ ਨਾਲ ਅਸੀਂ ਲਫ਼ਜ਼ ਨੂੰ ਯਾਦ ਕਰਨਾ ਤੇ ਅੰਤਰ ਦੇ ਵਿੱਚ ਖਿਆਲ ਨੂੰ ਅਕਾਲ ਪੁਰਖ ਦੀ ਤਰਫ ਲਿਜਾਣਾ ਤਾਂ ਹੀ ਮਨ ਕਰਕੇ ਸਿਮਰਨ ਹੋਏਗਾ। ਜਦੋਂ ਸੰਸਾਰ ਦਾ ਕਾਰ ਵਿਵਹਾਰ ਕਰਦੇ ਹਾਂ ਮਨ ਸਾਡਾ ਖਾਲੀ ਹੁੰਦਾ ਹੈ, ਮਨ ਨੂੰ ਅਸੀਂ ਇਹਨਾਂ ਕਾਰ ਵਿਵਹਾਰ ਦੇ ਵਿੱਚ ਫਸਾ ਦਿੰਦੇ ਹਾਂ ਜਿਹੜਾ ਕਾਰ ਵਿਵਹਾਰ ਸਾਨੂੰ ਬੰਧਨ ਵਿੱਚ ਲੈ ਕਰਕੇ ਆਉਂਦਾ। ਅਗਰ ਅਸੀਂ ਮਨ ਨੂੰ ਖਿਆਲ ਲਾ ਕਰਕੇ ਜੋ ਬੈਠਾ ਹੈ ਉਸਨੂੰ ਇਹ ਵਿੱਚੋਂ ਕੱਢ ਲਈਏ ਅੰਤਰ ਦੇ ਵਿੱਚ ਅਕਾਲ ਪੁਰਖ ਨਾਲ ਜੋੜ ਲਈਏ ਤਾਂ ਫਿਰ ਪੱਕੀ ਗੱਲ ਹੈ ਕਿ ਅਸੀਂ ਆਪਣੀ ਵਸਤੂ ਜਿਹੜੀ ਇਸਨੂੰ ਦਿੱਤੀ ਸੀ ਨਾ ਖਿਆਲ ਸੁਰਤ ਉਹ ਜ਼ਰੂਰ ਲੈਣ ਦੇ ਕਾਬਿਲ ਬਣ ਜਾਵਾਂਗੇ। ਉਹ ਕਾਬਿਲ ਬਣ ਕੇ ਹੀ ਅਸੀਂ ਪਰਮਾਤਮਾ ਦੇ ਸ਼ਬਦ ਦੇ ਦੀਦਾਰ ਉਹਦੀ ਸਵਾਲ ਨੂੰ ਸੁਣ ਸਕਦੇ ਹਾਂ। ਸਾਧੂ ਦੇ ਪਿੱਛੇ ਚੱਲ, ਹੁਣ ਸਾਧੂ ਤੇ ਆਪਣੇ ਪਿੱਛੇ ਚੱਲਣ ਹੀ ਨੀ ਦਿੰਦੇ, ਇੰਨੀ ਸਕਿਉਰਟੀ ਬੈਠੀ ਹੈ। ਫਿਰ ਕਿਸ ਤਰੀਕੇ ਦਾ ਕਹਿੰਦੇ ਨੇ ਸਿਆਣਪ ਔਰ ਚਤੁਰਾਈ ਨੂੰ ਛੱਡ ਔਰ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ। ਇਹ ਹੈ ਸਾਧੂ ਦੇ ਪਿੱਛੇ ਹੱਥ ਜੋੜ ਕੇ ਚੱਲਣਾ। ਸਾਧੂ ਨੇ ਜੋ ਉਪਦੇਸ਼ ਦੇਤਾ ਜੋ ਹੁਕਮ ਦੇਤਾ ਉਹਦੇ ਵਿੱਚ ਕਮੀ ਨਾ ਕੱਢ, ਮੀਲ ਮੇਖ ਨਾ ਕੱਢ, ਕਿਉਂਕਿ ਤੂੰ ਅੰਧਾ ਹੈ, ਤੈਨੂੰ ਰਸਤੇ ਦਾ ਪਤਾ ਨਹੀਂ, ਫਿਊਚਰ ਦਾ ਗਿਆਨ ਨਹੀਂ ਕਿ ਕੱਲ ਕਿਹੜੀ ਗੱਲ ਹੋਣ ਵਾਲੀ ਹੈ। ਜਿਸਨੇ ਤੈਨੂੰ ਉਪਦੇਸ਼ ਦਿੱਤਾ ਉਹ ਅੱਖਾਂ ਵਾਲਾ, ਉਸਨੂੰ ਪਤਾ ਰਸਤੇ ਦੇ ਵਿੱਚ ਕੀ ਹੋਣ ਵਾਲਾ, ਕਿੱਥੇ ਤੂੰ ਭੁਗਤਾਨ ਦੇਣਾ ਔਰ ਕਿੱਥੇ ਤੈਨੂੰ ਦਾਤ ਦੇਣੀ ਹੈ। ਇਸ ਕਰਕੇ ਜੋ ਕੁਝ ਵੀ ਉਪਦੇਸ਼ ਦੇਤਾ ਉਸਦੇ ਉੱਪਰ ਮਿਟ ਜਾ, ਕੁਰਬਾਨ ਹੋ ਜਾ। ਹੱਥ ਜੋੜ ਕੇ ਪਿੱਛੇ ਚੱਲਣ ਦਾ ਇਹੀ ਭਾਵ ਹੈ ਕਿ ਉਸਦੇ ਵਿੱਚ ਕੋਈ ਕਮੀ ਨਹੀਂ ਕੱਢ, ਸਿਰਫ ਕੁਰਬਾਨ ਹੋਣ ਦੀ ਗੱਲ ਕਰ ਕਿ ਕੁਰਬਾਨ ਹੋ ਜਾਣਾ ਉਸਦੇ ਉੱਪਰ ਮੇਰੀ, ਮੈਂ ਵੀ ਨਾ ਰਹੇ, ਆਪਣੇ ਸਰੀਰ ਨੂੰ ਵੀ ਭੁੱਲ ਜਾਏ, ਸਿਰਫ ਤੂੰ ਹੀ ਤੂੰ ਰਹਿ ਜਾਏ। ਤਾਂ ਹੈ ਹੱਥ ਜੋੜ ਕੇ ਪਿੱਛੇ ਚੱਲਣਾ। ਔਰ ਉਹ ਕਦੋਂ ਹੋਏਗਾ? ਜਦੋਂ ਸਿਆਣਪ ਔਰ ਚਤੁਰਾਈ ਚੋਂ ਨਿਕਲੇਗਾ। ਤੂੰ ਆਪਣੀ ਬੁੱਧੀ ਦਾ ਇਸਤੇਮਾਲ ਕਰਦਾ ਇਸ ਮਸ਼ੀਨ ਦੇ ਨਾਲ ਲੱਗ ਕਰਕੇ, ਉੱਥੇ ਹੀ ਤੂੰ ਮਾਰ ਖਾ ਜਾਂਦਾ। ਇਸੇ ਕਰਕੇ ਸਾਡਾ ਸਿਮਰਨ ਜਿਹੜਾ ਉਹ ਪੂਰਾ ਨਹੀਂ ਹੋ ਪਾਉਂਦਾ। ਉੱਤਮ ਫਲ ਅਗਰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਕਹਿੰਦੇ ਹਾਂ ਉਸ ਪਰਮਾਤਮਾ ਦਾ ਸਿਮਰਨ ਕਰ। ਮਨੁੱਖੇ ਜਨਮ ਦਾ ਆਧਾਰ ਕੀ ਹੈ? ਮਨੁੱਖਾ ਜਨਮ ਮਿਲਿਆ ਕਿਉਂ ਹੈ? ਸਿਰਫ ਔਰ ਸਿਰਫ ਪਰਮਾਤਮਾ ਦਾ ਰੂਪ ਲੈਣ ਵਾਸਤੇ, ਪਰਮਾਤਮਾ ਬਣਨ ਵਾਸਤੇ ਮਿਲਿਆ। ਆਹ ਕਹਿੰਦੇ ਜੀ ਇਹ ਕਾਰ ਵਿਵਹਾਰ ਸਿਰਫ ਭੁਗਤਾਨ ਮਾਤਰ ਹੈ, ਇਹਨਾਂ ਵਾਸਤੇ ਇਹ ਸਰੀਰ ਜਿਹੜਾ ਕੀਮਤੀ ਮਿਲਿਆ ਇਹ ਵਾਰ ਵਾਰ ਨਹੀਂ ਮਿਲਣਾ। ਜਿਹੜੇ ਦੋ ਪੈਰ ਮਿਲੇ ਨੇ, ਬੁੱਧੀ ਦਾ ਤੱਤ ਮਿਲਿਆ, ਬੜਾ ਹੀ ਕੀਮਤੀ ਹੈ। ਗੁਰੂ ਸਾਹਿਬ ਕਹਿੰਦੇ ਨੇ ਮਨੁੱਖੇ ਜਨਮ ਦਾ ਆਧਾਰ ਹੀ ਇਹੀ ਹੈ ਕਿ ਆਪਣੇ ਰੂਪ ਨੂੰ ਬਦਲ ਲੈ। ਜਿਹੜਾ ਰੂਪ ਲੈ ਕੇ ਬੈਠਿਆ ਉਸਦੀ ਜਗ੍ਹਾ ਪਰਮਾਤਮਾ ਦਾ ਰੂਪ ਲਾ ਲੈ। ਪਰਮਾਤਮਾ ਦਾ ਰੂਪ ਤਾਂ ਹੀ ਲੱਗੇਗਾ ਜਦੋਂ ਤੂੰ ਪਰਮਾਤਮਾ ਦੀ ਆਰਾਧਨਾ, ਪਰਮਾਤਮਾ ਦਾ ਸਿਮਰਨ ਕਰੇਗਾ ਅੰਦਰ ਔਰ ਬਾਹਰ ਰੰਗ ਯਾਨੀ ਪਿਆਰ ਦੇ ਨਾਲ। ਅਗਰ ਤੇਰੇ ਵਿੱਚ ਪਿਆਰ ਨਹੀਂ ਹੈ ਪਰਮਾਤਮਾ ਦੇ ਨਾਮ ਨੂੰ ਲੈ ਕਰਕੇ ਬੈਠਾ,